ਤੁਸੀਂ ਸੁਣ ਰਹੇ ਹੋ ਸ਼ਿਕਾਗੋ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਚੰਨ ਪਰਦੇਸੀ, ਮੇਰੇ ਵਤਨ ਨਾਲ ਮੇਰਾ ਰਿਸ਼ਤਾ।
ਅੱਖਾਂ ਵਿੱਚ ਸੁਪਨੇ ਸਜਾਏ ਹੋਣ ਤਾਂ ਉੱਥੇ ਨੀਂਦਰਾਂ ਦਾ ਫੇਰ ਕੋਈ ਵਜੂਦ ਨਹੀਂ ਹੁੰਦਾ। ਸਤਿ ਸ੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ ਔਰ ਪੰਜਾਬੀ ਗੀਤ ਸੰਗੀਤ ਤੇ ਗੱਲਾਂ ਬਾਤਾਂ ਵਾਲਾ ਇਹ ਸ਼ੋ ਰੰਗਲੀ ਬੋਲ ਲੈ ਕੇ ਜੀ ਮੈਂ ਸੰਦੀਪ ਕੌਰ ਇੱਕ ਵਾਰ ਫੇਰ ਹਾਜ਼ਰ ਹੋ ਚੁੱਕੀ ਹਾਂ। ਸੋ ਪੰਜਾਂ ਦਰਿਆਵਾਂ ਦੀ ਧਰਤੀ ਤੇ ਵਾਸਤੇ ਤੇ ਦੂਰ ਦੂਰ ਤੱਕ ਸਮੁੰਦਰਾਂ ਤੋਂ ਪਰਲੀਆਂ ਧਰਤੀਆਂ ਤੱਕ ਫੈਲੇ ਸਾਡੇ ਪਿਆਰੇ ਲੋਕੋ, ਸਾਡਾ ਅਦਬ ਦੇ ਨਾਲ ਸਤਿ ਸ੍ਰੀ ਅਕਾਲ ਤੇ ਬਹੁਤ ਹੀ ਪਿਆਰ ਭਰਿਆ ਨਮਸਕਾਰ ਕਬੂਲ ਕਰਨਾ ਜੀ। ਸੋ ਅੱਜ ਇਸ ਪ੍ਰੋਗਰਾਮ ਚ ਜਿੱਥੇ ਅਸੀਂ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਹਾਲ ਚਾਲ ਪੁੱਛਦੇ ਹੁੰਦੇ ਹਾਂ, ਤੇ ਮੈਂ ਪੁੱਛੂਗੀ ਜੀ ਅੱਜ ਵੀ ਕਿ ਕਿੱਦਾਂ ਤੁਸੀਂ ਸਿਹਤਾਂ ਠੀਕ ਨੇ, ਆਪਣਾ ਖਿਆਲ ਰੱਖ ਰਹੇ ਹੋ, ਸੇਫ ਹੋ। ਸੋ ਇਹ ਸਭ ਕੁਛ ਜਾਨਣਾ ਬਹੁਤ ਜ਼ਰੂਰੀ ਹੋ ਜਾਂਦਾ ਔਰ ਆਪਣੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਹਮੇਸ਼ਾ ਹੀ ਕਹਿੰਦੇ ਹੁੰਦੇ ਹਾਂ, ਤੇ ਮੈਨੂੰ ਆਸ ਹੈ ਕਿ ਤੁਸੀਂ ਪੂਰਾ ਪੂਰਾ ਧਿਆਨ ਆਪਣਾ ਰੱਖ ਰਹੇ ਹੋਵੋਗੇ। ਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹੋ, ਖੁਸ਼ ਰਹੋ, ਹੱਸਦੇ ਰਹੋ, ਵੱਸਦੇ ਰਹੋ ਜਿੱਥੇ ਵੀ ਤੁਸੀਂ ਰਹੋ। ਸੋ ਬਹੁਤ ਸਾਰਾ ਪਿਆਰ ਸਤਿਕਾਰ ਤੇ ਅੱਜ ਇਸ ਪ੍ਰੋਗਰਾਮ ਚ ਅਸੀਂ ਕੀ ਕੁਛ ਕਰਨਾ ਹੈ, ਅੱਜ ਇਸ ਪ੍ਰੋਗਰਾਮ ਚ ਤੁਹਾਨੂੰ ਤੁਹਾਡੀ ਪਸੰਦ ਦੇ ਪੰਜਾਬੀ ਗਾਣੇ ਸੁਣਾਉਣੇ ਨੇ ਔਰ ਨਾਲ ਹੀ ਨਾਲ ਜੀ ਤੁਸੀਂ ਇਸ ਪ੍ਰੋਗਰਾਮ ਚ ਆਪਣੀ ਪਸੰਦ ਦੇ ਵਿਸ਼ੇ ਤੇ ਗੱਲ ਕਰ ਸਕਦੇ ਹੋ। ਸੋ ਜੇ ਅਸੀਂ ਗੱਲ ਕਰੀਏ ਸ਼ੇਰੋ ਸ਼ਾਇਰੀ ਦੀ, ਗੀਤ, ਗਜ਼ਲ, ਨਜ਼ਮ, ਕਵਿਤਾ, ਕੋਈ ਮਿੰਨੀ ਕਹਾਣੀ ਜਾਂ ਕੋਈ ਚੁਟਕਲਾ ਕੁਛ ਤੁਸੀਂ ਸੁਣਾਉਣਾ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਆ ਕੇ, ਸੋ ਤੁਸੀਂ ਸ਼ੇਅਰ ਕਰ ਸਕਦੇ ਹੋ ਕਿਤੇ ਕੁਛ ਬਹੁਤ ਵਧੀਆ ਲਾਈਨਾਂ, ਕੁਛ ਜ਼ਿੰਦਗੀ ਦਾ ਸਬਕ, ਕੁਛ ਚੰਗੇ ਚੰਗੇ ਥਾਟਸ ਜਿਹੜੇ ਨੇ ਤੁਸੀਂ ਪੜ੍ਹੇ ਹੋਣ, ਸੁਣੇ ਹੋਣ ਤੇ ਉਹ ਵੀ ਆ ਕੇ ਤੁਸੀਂ ਇਸ ਪ੍ਰੋਗਰਾਮ ਚ ਸ਼ੇਅਰ ਕਰ ਸਕਦੇ ਹੋ, ਉਡੀਕ ਰਹੋਗੇ ਤੇ ਨਾਲ ਆਪਣੀ ਪਸੰਦ ਦਾ ਪੰਜਾਬੀ ਗਾਣਾ ਸੁਣਨਾ ਨਹੀਂ ਭੁੱਲਣਾ। ਹਾਂਜੀ, ਤੇ ਉਹਦੇ ਲਈ ਕੀ ਕਰਨਾ, ਬੜਾ ਹੀ ਸੌਖਾ ਹੈ ਜੀ। ਸਾਡੇ ਕੁਛ ਨੰਬਰਸ ਨੇ ਜਿਹਨਾਂ ਨੂੰ ਤੁਸੀਂ ਡਾਇਲ ਕਰਨਾ, ਨੰਬਰ ਨੋਟ ਕਰ ਲਓ ਜੀ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 81-70-01-36 ਤੇ, ਯੂਨਾਈਟਿਡ ਕਿੰਗਡਮ ਤੋਂ 020-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ।
ਹਾਂਜੀ, ਔਰ ਤੁਸੀਂ ਨਾਲ ਹੀ ਮੈਸੇਜ ਵੀ ਕਰ ਸਕਦੇ ਹੋ, ਫੇਸਬੁੱਕ ਪੇਜ ਹੈ RJ ਸੰਦੀਪ ਕੌਰ ਦੇ ਨਾਮ ਨਾਲ ਔਰ ਚੰਨ ਪਰਦੇਸੀ ਮੀਡੀਆ ਗਰੁੱਪ ਦੇ ਨਾਮ ਨਾਲ ਵੀ ਫੇਸਬੁੱਕ ਪੇਜ ਹੈ, ਉਹਨੂੰ ਵੀ ਤੁਸੀਂ ਲਾਈਕ ਕਰ ਸਕਦੇ ਹੋ ਤੇ ਸ਼ੇਅਰ ਕਰ ਸਕਦੇ ਹੋ ਆਪਣਾ ਪਿਆਰਾ ਜਿਹਾ ਨਾਮ, ਜਗ੍ਹਾ ਦਾ ਨਾਮ, ਜਿੱਥੇ ਵੀ ਤੁਸੀਂ ਰਹਿ ਰਹੇ ਹੋ, ਔਰ ਮੈਸੇਜ ਲਿਖ ਕੇ ਸਾਡੇ ਤੱਕ ਪਹੁੰਚਾ ਸਕਦੇ ਹੋ ਔਰ ਕਾਲ ਵੀ ਕਰ ਸਕਦੇ ਹੋ ਜੀ। ਸੋ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਫੋਨ ਕਾਲਸ ਦਾ, ਤੁਹਾਡੀਆਂ ਗੱਲਾਂ ਦਾ ਤੇ ਤੁਹਾਡੇ ਪਸੰਦੀਦਾ ਪੰਜਾਬੀ ਗੀਤਾਂ ਦਾ ਵੀ। ਸੋ ਕੁਛ ਚੁਣਿੰਦਾ ਜੇ ਗੀਤ ਚੁਣ ਕੇ ਲਿਆਉਣੇ ਨੇ ਤਾਂ ਜੋ ਇਹ ਪੂਰਾ ਇੱਕ ਘੰਟਾ ਤੁਹਾਨੂੰ ਪਤਾ ਲਾਈਵ ਹੁੰਦਾ ਤੇ ਇਹਦੇ ਵਿੱਚ ਖੂਬ ਸਾਰੇ ਜਿਹੜੇ ਰੰਗ ਨੇ ਉਹ ਤੁਹਾਡੀ ਪਸੰਦ ਦੇ ਗੀਤਾਂ ਦੇ ਨਾਲ ਬੰਨੇ ਜਾ ਸਕਦੇ ਨੇ, ਮਹਿਫਿਲ ਸੱਜ ਸਕਦੀ ਹੈ ਤੁਹਾਡੀ ਪਸੰਦ ਦੇ ਗੀਤਾਂ ਦੇ ਨਾਲ। ਸੋ ਜ਼ਬਰਦਸਤ ਗੀਤ ਅੱਜ ਲੈ ਕੇ ਆ ਜਾਓ ਜੀ। ਸੋ ਸਭ ਤੋਂ ਪਹਿਲਾਂ ਕੁਛ ਸਤਰਾਂ ਨੇ, ਕਹਿੰਦੇ ਵਕਤ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ, ਵਕਤ ਜਿਹਾ ਬਲਵਾਨ ਤੇ ਨਾ ਭਲਵਾਨ ਕੋਈ, ਆਖਿਰ ਵੱਡੇ ਵੱਡਿਆਂ ਦੀ ਪਿੱਠ ਲਾ ਦਿੰਦਾ। ਹਿੰਮਤ ਕਰਕੇ ਦੇਖ ਲੈ ਜੇ ਗੱਲ ਬਣ ਜਾਏ, ਹਿੰਮਤ ਕਰਕੇ ਦੇਖ ਲੈ ਜੇ ਗੱਲ ਬਣ ਜਾਏ, ਅੱਗੇ ਵਧਣ ਲਈ ਕੌਣ ਕਿਸੇ ਨੂੰ ਰਾਹ ਦਿੰਦਾ। ਬਾਕੀ ਦੁੱਖ ਤਾਂ ਸਾਰੇ ਹੱਸ ਕੇ ਜਰਦੇ ਆ, ਬਾਕੀ ਦੁੱਖ ਤਾਂ ਸਾਰੇ ਹੱਸ ਕੇ ਜਰਦੇ ਆ, ਦੇਵੀ ਨੂੰ ਬਸ ਤੇਰਾ ਦੁੱਖ ਰਵਾ ਦਿੰਦਾ। ਜੀ, ਦੇਵੀ ਦੀਆਂ ਲਿਖੀਆਂ ਹੋਈਆਂ ਇਸ ਸਤਰਾਂ ਔਰ ਆਗਾਜ਼ ਵੀ ਦੇਵੀ ਦੀ ਆਵਾਜ਼ ਨਾਲ ਹੀ ਕਰ ਰਹੇ ਆ। ਜੀ, ਆਓ ਸੁਣਦੇ ਆ ਪ੍ਰੋਗਰਾਮ ਦਾ ਇਹ ਪਹਿਲਾ ਗੀਤ।
ਮੁਕਾਬਲਾ ਮੁਸ਼ਕਿਲਾਂ ਨਾਲ ਲੜਨ ਦਾ ਹੈ ਨਾਮ ਜ਼ਿੰਦਗੀ, ਖਿੜੇ ਮੱਥੇ ਮੌਤ ਨੂੰ ਜੋ ਕਹਿਣ ਜੀ ਆਇਆ, ਕਹਿਣ ਜੀ ਆਇਆ, ਹੈ ਕਰਦੀ ਉਹਨਾਂ ਲੋਕਾਂ ਨੂੰ ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ। ਹੈ ਪਹਿਲਾਂ ਹੀ ਕਰਕੇ ਕਮਾਈ ਜੰਮਿਆ ਹੈ ਜੋ, ਹੈ ਕੰਮ ਦਾ ਡੱਕਾ ਨਾ ਉਹਨੂੰ ਤੋੜਨਾ ਪਵੇ, ਤੁਰੋਂ ਜੇ ਨੂੰ ਮਿਲੀਆਂ ਨੇ ਤੰਗੀਆਂ ਗਰੀਬੀਆਂ, ਫਿਕਰ ਬਸ ਦੋ ਵਕਤ ਦੀ ਰੋਟੀ ਦਾ ਹੀ ਰਵੇ, ਕਿਸੇ ਦੀ ਤਕਦੀਰ ਵਿੱਚ ਆਰਾਮ ਹੀ ਆਰਾਮ, ਆਰਾਮ ਹੀ ਆਰਾਮ ਰਹਿੰਦੀ ਹੈ ਕਈਆਂ ਦੀ ਬੇਆਰਾਮ ਜ਼ਿੰਦਗੀ, ਹੈ ਮੁਸ਼ਕਿਲਾਂ ਨਾਲ ਲੜਨ ਦਾ ਹੀ ਨਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ। ਖਬਰੇ ਹੈ ਕਿਹੜਾ ਹਾਦਸਾ ਕਿਸ ਮੋੜ ਤੇ ਖੜਾ, ਇਸ ਜ਼ਿੰਦਗੀ ਦੇ ਸਫ਼ਰ ਦਾ ਹਿਸਾਬ ਨਹੀਂ ਕੋਈ, ਕੀ ਹੈ ਕਿਉਂ ਹੈ ਕਾਹਦੇ ਲਈ ਕਿੰਨੀ ਹੈ ਜ਼ਿੰਦਗੀ, ਉਲਝੇ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਕੋਈ, ਅਰਥ ਇਹਦੇ ਸਮਝ ਨਹੀਂ ਆਉਂਦੇ ਹਰੇਕ ਨੂੰ, ਆਉਂਦੇ ਹਰੇਕ ਨੂੰ, ਪੈਗੰਬਰੀ ਸ਼ਾਇਰ ਦਾ ਹੈ ਕਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ। ਮਾਲਕ ਆਪ ਹੈ ਰਹਿੰਦਾ, ਜ਼ਰੂਰੀ ਹੈ ਇਸ ਸੱਚ ਨੂੰ ਪਹਿਚਾਣਿਆ ਜਾਵੇ, ਅੰਤ ਨੂੰ ਜਦ ਖਾਤ ਜਾਂ ਫਿਰ ਆਖ ਹੀ ਹੋਣਾ, ਕਿਉਂ ਨਾ ਖੁੱਲ ਕੇ ਜ਼ਿੰਦਗੀ ਨੂੰ ਮਾਣਿਆ ਜਾਵੇ, ਕੋਈ ਸ਼ੱਕ ਨਹੀਂ ਮੌਤ ਨੇ ਇਸ ਨੂੰ ਖਰੀਦਣਾ, ਇਹਨੂੰ ਖਰੀਦਣਾ, ਹਰ ਹਾਲ ਇੱਕ ਦਿਨ ਹੋਣੀ ਹੈ ਨੀਲਾਮ ਜ਼ਿੰਦਗੀ, ਮੁਸ਼ਕਿਲਾਂ ਨਾਲ ਲੜਨ ਦਾ ਹੀ ਨਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ। Thank you. ਬੰਦਿਆਂ ਦੀਆਂ ਕਈ ਜੇਬ ਵਿੱਚ ਹੁੰਦੀਆਂ, ਬੰਦੇ ਨੂੰ ਖੁਦ ਨੂੰ ਵੀ ਉਹਨਾਂ ਦਾ ਪਤਾ ਨਹੀਂ ਹੁੰਦਾ। ਜਾਨ ਤੋਂ ਵੱਧ ਕੇ ਕਿਸੇ ਨੂੰ ਪਿਆਰ ਕੋਈ ਕਰੇ ਉਹਨੂੰ ਪਰ ਅਹਿਸਾਸ ਇਹਦਾ ਰਤਾ ਨਹੀਂ ਹੁੰਦਾ। ਰੱਬ ਕਰਕੇ ਖਬਰ ਕੋਈ ਉਹਨੂੰ ਪੁਚਾ ਦੇਵੋ, ਉਹਨੂੰ ਪੁਚਾ ਦੇਵੋ। ਹੈ ਕਰੀ ਬੈਠਾ ਦੇ ਪੀਜੇ ਦੇ ਨਾਮ ਜ਼ਿੰਦਗੀ, ਮੁਸ਼ਕਿਲਾਂ ਨਾਲ ਲੜਨ ਦਾ ਹੈ ਨਾਮ ਜ਼ਿੰਦਗੀ। ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ, ਸਲਾਮ ਜ਼ਿੰਦਗੀ।
ਜੀ ਹਾਂ, ਦੇਵੀ ਮਖਸੂਸ ਪੂਰੀ ਦੀ ਆਵਾਜ਼ ਚ ਸ਼ੇਰ ਸ਼ਾਇਰੀ ਦਾ ਅੰਦਾਜ਼ ਤੁਸੀਂ ਸੁਣ ਰਹੇ ਸੀ। ਸੋ ਕਹਿੰਦੇ ਜ਼ਿੰਦਗੀ ਹੈ, ਔਰ ਬਿਲਕੁਲ ਸਲਾਮ ਹੈ ਇਸ ਜ਼ਿੰਦਗੀ ਨੂੰ, ਔਰ ਹਰ ਕਦਮ ਤੇ ਕਹਿੰਦੇ ਹਰ ਕਦਮ ਤੇ ਮੌਸਮ ਬਦਲ ਰਿਹਾ ਹੈ, ਐਨ ਤੇਰੀ ਸੁਭਾਅ ਜਿਹਾ ਲੱਗਦਾ। ਸੋ ਇਹ ਮੌਸਮ ਜਿਹੜੇ ਨੇ ਬਦਲ ਰਹੇ ਨੇ, ਔਰ ਫਿਲਹਾਲ ਜਿੱਦਾਂ ਅਸੀਂ ਕੁਦਰਤ ਦੀ ਗੱਲ ਕਰਦੇ ਹਾਂ ਤੇ ਕੁਦਰਤ ਦੇ ਸਾਰੇ ਜਿਹੜੇ ਤੋਹਫੇ ਨੇ, ਉਹਦੀਆਂ ਸਾਰੀਆਂ ਖੂਬਸੂਰਤੀਆਂ ਨੇ, ਇਹ ਸਾਰਿਆਂ ਵਾਸਤੇ ਨੇ, ਸਭ ਦੇ ਵਾਸਤੇ ਨੇ। ਕੁਦਰਤ ਦਾ ਜਿਹੜਾ ਸੁਹੱਪਣ ਹੈ, ਕਹਿੰਦੇ ਨੇ ਕਿ ਇਸ ਕਰਕੇ ਸੋਹਣਾ ਕਿਉਂਕਿ ਇਹ ਹਰੇਕ ਦੇ ਲਈ ਆ। ਕੁਦਰਤ ਜਦੋਂ ਗੁੱਸਾ ਦਿਖਾਉਂਦੀ ਆ ਉਦੋਂ ਵੀ ਇਹ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਦੀ ਹੁੰਦੀ, ਔਰ ਅਸੀਂ ਸਾਰੇ ਕੁਦਰਤ ਦੇ ਨਾਲ ਪਿਆਰ ਕਰਨ ਦਾ ਦਾਵਾ ਕਰਦੇ ਆ, ਇਹਦੇ ਵਰਗੇ ਹੋਣਾ ਵੀ ਨਹੀਂ ਚਾਹੁੰਦੇ। ਅਸੀਂ ਬਹੁਤ ਸਾਰੇ ਲੋਕ ਨਾ ਅਜੇ ਵੀ ਵੰਡੇ ਹੋਏ ਰਹਿਣ ਨੂੰ ਫਕਰ ਦੇ ਵਾਂਗ ਲੈਂਦੇ ਆ, ਅਸੀਂ ਉਹ ਸਭ ਪੁੱਲ ਤੋੜਨ ਨੂੰ ਫਿਰਦੇ ਆ ਜੋ ਬਿਲਕੁਲ ਅਲੱਗ ਤਰ੍ਹਾਂ ਦੇ ਲੋਕਾਂ ਨੂੰ ਜੋੜ ਰਹੇ ਹੋਣ। ਅਸੀਂ ਸਭ ਦੇ ਨਾਲ ਪਿਆਰ ਕਰਨ ਵਾਲੀ ਜ਼ਿੰਦਗੀ ਨਾ ਚੁਣ ਕੇ ਉਹ ਵਾਲੀ ਜ਼ਿੰਦਗੀ ਚੁਣਦੇ ਆ ਜਿਹਦੇ ਚ ਅਨੇਕਾਂ ਹੀ ਅਸੂਲਾਂ ਤੇ ਸ਼ਰਤਾਂ ਏਦਾਂ ਦੀਆਂ ਹੁੰਦੀਆਂ ਨੇ ਜੋ ਸਾਨੂੰ ਬਹੁਤ ਸਾਰੇ ਲੋਕਾਂ ਤੋਂ ਸਿਰਫ ਇਸ ਕਰਕੇ ਦੂਰ ਲੈ ਕੇ ਜਾਂਦੀਆਂ ਨੇ ਕਿਉਂਕਿ ਉਹ ਸਾਡੇ ਵਰਗੇ ਨੇ, ਉਹਨਾਂ ਦਾ ਰਹਿਣ ਸਹਿਣ ਖਾਣਾ ਪੀਣਾ ਸਾਡੇ ਵਰਗਾ ਨੇ। ਅਸੀਂ ਸਾਰੇ ਇੱਕੋ ਤਰੀਕੇ ਦੇ ਨਾਲ ਪੈਦਾ ਹੁੰਦੇ ਆ ਤੇ ਫਿਰ ਇੱਕੋ ਹੀ ਮੌਤ ਸਭ ਨੂੰ ਆਉਂਦੀ ਆ। ਬਸ ਇਹਨਾਂ ਨੂੰ ਖੁਸ਼ੀ ਗਮੀ ਦੇ ਵਾਂਗ ਮਨਾਉਣ ਦੇ ਢੰਗ ਤਰੀਕੇ ਉਹ ਵੱਖਰੇ ਨੇ, ਪਰ ਅਸੀਂ ਜੀਵਨ ਦਾ ਬਹੁਤਾ ਸਮਾਂ ਨਾ ਆਪਣੇ ਵਿਚਾਰਾਂ ਨੂੰ ਦੂਜਿਆਂ ਦੇ ਅੰਦਰ ਪਹੁੰਚਾਉਣ ਦੇ ਵਿੱਚ ਹੀ ਲੰਘਾ ਦਿੰਦੇ ਆ, ਜਦੋਂ ਕਿ ਕੋਈ ਵੀ ਵਿਚਾਰ ਉਪਦੇਸ਼ ਜਦ ਕੋਈ ਲਿਖਣ ਵਾਲਾ ਤਾਂ ਉਹ ਲਿਖ ਕੇ, ਕੋਈ ਬੋਲਣ ਵਾਲਾ ਤਾਂ ਉਹ ਬੋਲ ਕੇ, ਤੇ ਕੋਈ ਸੁਣਾਉਣ ਵਾਲਾ ਉਹ ਸੁਣਾ ਕੇ ਛੱਡ ਸਕਦਾ ਹੈ। ਜੇ ਕੋਈ ਇਹਨੂੰ ਅਪਣਾ ਲਵੇ ਤਾਂ ਵੀ ਮਸਤ ਰਹੋ, ਜੇ ਨਾ ਅਪਣਾਵੇ ਤਾਂ ਵੀ ਮਸਤ ਰਹੋ, ਪਰ ਇੱਥੇ ਹਰ ਪਾਸੇ ਢੇਰਾਂ ਵਿਚਾਰਾਂ ਨੇ ਜੀ, ਤੇ ਹਰ ਕੋਈ ਆਪੋ ਆਪਣੇ ਵਿਚਾਰਾਂ ਨੂੰ ਸਰਵੋਤਮ ਮੰਨ ਕੇ ਵੀ ਚੱਲਦਾ, ਤੇ ਸਭ ਤੋਂ ਖਰਾਬ ਗੱਲ ਹੈ ਕਿ ਕਿਸੇ ਵਿਚਾਰ ਦੇ ਲਈ ਜਰਾ ਵੀ ਸਵਾਲ ਚੁੱਕਣ ਦੀ ਸਪੇਸ ਤੱਕ ਨਹੀਂ ਰੱਖੀ ਜਾਂਦੀ। ਕਹਿੰਦੇ ਨੇ ਕਿ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਉਸ ਜ਼ਿੰਦਗੀ ਨੂੰ ਹੱਸ ਕੇ ਖੁਸ਼ ਰਹਿ ਕੇ ਬਿਤਾਉਣਾ ਹੋਣਾ ਚਾਹੀਦਾ, ਦੂਜਿਆਂ ਨੂੰ ਖੁਸ਼ ਦੇ ਕੇ ਖੁਸ਼ੀ ਦੇ ਕੇ ਖੁਸ਼ ਹੋਣਾ ਵੀ ਚਾਹੀਦਾ। ਪਰ ਇਹ ਨਿੱਕਾ ਜਿਹਾ ਕੰਮ ਵੀ ਨਾ ਬਹੁਤ ਕਈ ਵਾਰੀ ਔਖਾ ਲੱਗਦਾ, ਇੱਕ ਆਸਾਨ ਜਿਹੀ ਲਾਈਫ ਨੂੰ ਬਹੁਤ ਹੀ ਜ਼ਿਆਦਾ ਔਖਾ ਜਿਹਾ ਬਣਾ ਕੇ ਰੱਖ ਦਿੱਤਾ। ਸੋ ਜ਼ਿੰਦਗੀ ਜਿਉਣ ਦੇ ਲਈ ਕਿਸੇ ਤੰਤਰ ਮੰਤਰ ਜਾਂ ਕਿਸੇ ਵੱਡੇ ਪਲਾਨ ਦੀ ਲੋੜ ਨਹੀਂ ਹੁੰਦੀ। ਕਹਿੰਦੇ ਕਿਸੇ ਕੋਲੋਂ ਜ਼ਿੰਦਗੀ ਦਾ ਕੋਈ ਮੰਤਰ ਕਦੀ ਨਾ ਲੈਣ ਜਾਓ, ਕਿਉਂਕਿ ਹਰ ਕੋਈ ਇਹਨੂੰ ਆਪਣੇ ਤਜਰਬੇ ਦੇ ਨਾਲ ਪਰਿਭਾਸ਼ਾ ਦੇਗਾ। ਆਪਣੀ ਜ਼ਿੰਦਗੀ ਤੋਂ ਆਪ ਸਿੱਖੋ, ਆਪਣੇ ਮਾਲਕ ਆਪ ਬਣੋ, ਖੁਸ਼ ਰਹੋ, ਤੇ ਇਹੀ ਇੱਕੋ ਚੀਜ਼ ਹੈ ਲਾਈਫ ਹੈ ਜੀ, ਔਰ ਇਹ ਇੱਕੋ ਚੀਜ਼ ਤੁਹਾਨੂੰ ਸਭ ਦੇ ਨਾਲ ਪਿਆਰ ਕਰਨਾ ਵੀ ਸਿਖਾਉਂਦੀ ਹੈ। ਸੋ ਜ਼ਿੰਦਗੀ ਦੀਆਂ ਬਾਤਾਂ ਪਾਉਂਦੇ ਰਵਾਂਗੇ, ਗੀਤ ਸੰਗੀਤ ਸੁਣਾਉਂਦੇ ਰਵਾਂਗੇ, ਔਰ ਇਸ ਗੀਤ ਤੋਂ ਬਾਅਦ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਮਿੰਨੀ ਕਹਾਣੀ। ਤੇ ਤੁਸੀਂ ਵੀ ਅਗਰ ਕੁਝ ਸਾਂਝਾ ਕਰਨਾ ਚਾਹੁੰਦੇ ਹੋ, ਕੋਈ ਗੀਤ, ਗਜ਼ਲ, ਨਜ਼ਮ, ਕਵਿਤਾ, ਸ਼ੇਰ ਸ਼ਾਇਰੀ, ਮਿੰਨੀ ਕਹਾਣੀ, ਕੋਈ ਚੁਟਕਲਾ, ਤਾਂ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ। ਸਾਡੀਆਂ ਜਿਹੜੀਆਂ ਫੋਨ ਲਾਈਨਸ ਨੇ ਉਹ ਬਿਲਕੁਲ ਓਪਨ ਨੇ, ਕਾਲ ਤੁਸੀਂ ਕਰ ਸਕਦੇ ਹੋ ਜੀ।
ਖੜਾ ਮਾਰੀਆਂ ਬਹੁਤ ਸੌਖੀਆਂ, ਪਰ ਮੌਕੇ ਤੇ ਕੋਈ ਨੀ ਖੜਦਾ। ਆ ਜਾ ਦੱਸ ਦੀ ਬੀਟ ਵੀ ਕਿਹੜੇ ਭੱਜ ਗਏ, ਕਿਹੜੇ ਖੜ ਗਏ ਆਪਣੇ ਪੱਖ ਚ। ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਆ ਬੜੀ ਸੌਖੀ ਗਾਲ ਮਿੱਤਰਾ, ਫੜ ਮਾਰਨੀ ਤੇ ਪਿੱਠ ਪਿੱਛੇ ਕੱਢਣੀ ਆ ਬੜੀ ਸੌਖੀ ਗਾਲ ਮਿੱਤਰਾ। ਪਤਾ ਲੱਗਦਾ ਨਾ ਜਦੋਂ ਹੱਥ ਜੁੜਦੇ ਬਗਾਨੇ ਪੁੱਤ ਨਾਲ ਮਿੱਤਰੋ, ਪਤਾ ਲੱਗਦਾ ਨਾ ਜਦੋਂ ਹੱਥ ਜੁੜਦੇ ਬਗਾਨੇ ਪੁੱਤ ਨਾਲ ਮਿੱਤਰੋ।
ਹਾਂਜੀ ਬਿਲਕੁਲ ਜੀ, ਹਸਨ ਮਾਣਕ ਦੀ ਆਵਾਜ਼ ਆਪਾਂ ਹੁਣੇ ਹੁਣੇ ਸੁਣੀ ਔਰ ਮਾਣਕ ਸਾਹਿਬ ਦੀ ਹੁਬ ਹੂ ਆਵਾਜ਼ ਬਿਲਕੁਲ ਲੱਗ ਰਹੀ ਸੀ ਨਾ ਤੁਹਾਨੂੰ। ਸੋ ਇਹ ਉਹਨਾਂ ਦਾ ਪਹਿਲਾ ਪਹਿਲਾ ਜਿਹੜਾ ਗੀਤ ਆਇਆ ਉਹ ਬਾਕੀ ਹਿੱਟ ਸੁਪਰ ਹਿੱਟ ਰਿਹਾ ਜੀ। ਤੇ ਵੇਖਦੇ ਜੀ ਇਸ ਵਕਤ ਸਾਡੇ ਨਾਲ ਕਾਲ ਤੇ ਕੌਣ ਨੇ ਜੀ। ਸਵਾਗਤ, ਸਤਿ ਸ੍ਰੀ ਅਕਾਲ।
ਹਾਂ ਸੰਦੀਪ, ਮੈਂ ਬਚਿੱਤਰ ਸਿੰਘ ਬੋਲਦਾ ਕੈਲੀਫੋਰਨੀਆ ਤੋਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ,
ਹੋਰ ਸੁਣਾਓ ਸੰਦੀਪ। ਮੈਂ ਅੱਜ ਇੱਕ ਕਹਾਣੀ ਸੁਣਾਉਣੀ ਚਾਹੁੰਦਾ, ਆਪਣੀ ਮਿੰਨੀ ਸਟੋਰੀ ਹੈਗੀ ਹੈ ਕਹਾਣੀ।
ਅੱਛਾ ਅੱਛਾ ਜੀ, ਕਿਹਨਾਂ ਦੀ ਲਿਖੀ ਹੋਈ ਹੈ ਜੀ ਇਹ?
ਤੇ ਸ਼ਾਇਦ ਸਰੋਤਿਆਂ ਨੂੰ ਉਹ ਵਧੀਆ ਲੱਗੇ, ਮੈਨੂੰ ਉਮੀਦ ਆ।
ਜੀ ਜੀ, ਆਉਣ ਦਿਓ ਜੀ, ਫਿਰ ਚਲੋ ਸੁਣਦੇ ਆ ਤੁਹਾਡੇ ਕੋਲੋਂ।
ਇਹ ਸੰਦੀਪ ਜੀ 1963-64 ਦੀ ਗੱਲ ਆ ਸੰਦੀਪ। ਉਦੋਂ ਨਾ ਆਪਣੇ ਆਪਣੇ ਇੰਡੀਆ ਦੇ ਵਿੱਚ ਨਾ ਸੰਤ ਵਿਨੋਬਾ ਭਾਵੇ ਨੇ ਨਾ ਇੱਕ ਲਹਿਰ ਚਲਾਈ ਸੀ, ਇੱਕ ਅੰਦੋਲਨ ਚਲਾਇਆ ਸੀ।
ਅੱਛਾ ਜੀ,
ਉਹਨੂੰ ਭੂਦਾਨ ਅੰਦੋਲਨ ਕਹਿੰਦੇ ਸੀ। ਬਈ ਜਿਹੜੇ ਵੱਡੇ ਅਮੀਰ ਲੋਕ ਨੇ ਜਿਨ੍ਹਾਂ ਕੋਲ ਬਹੁਤੀਆਂ ਜ਼ਮੀਨਾਂ ਨੇ ਨਾ, ਉਹ ਘੱਟ ਜ਼ਮੀਨਾਂ ਵਾਲਿਆਂ ਨੂੰ ਕੋਈ ਜ਼ਮੀਨ ਦਾਨ ਕਰੋ, ਹੈ ਨਾ।
ਅੱਛਾ ਅੱਛਾ ਜੀ, ਠੀਕ ਹੈ।
ਤੇ ਉਹਦਾ ਇੱਕ ਪ੍ਰਚਾਰਕ 1963-64 ਜਦੋਂ ਅਸੀਂ ਕਾਲਜ ਪੜ੍ਹਦੇ ਸੀ ਨਾ, ਤਾਂ ਉਹ ਸਾਡੇ ਕਾਲਜ ਦੇ ਵਿੱਚ ਉਹ ਆਇਆ ਸੀ ਤੇ ਉਹਨੇ ਇਹ ਕਹਾਣੀ ਸੁਣਾਈ ਸੀ। 1963-64 ਦੀ ਗੱਲ ਹੈ।
ਅੱਛਾ ਜੀ,
ਉਹ ਇਸ ਤਰ੍ਹਾਂ ਸੀ ਸੰਦੀਪ
ਜੀ,
ਉਹਨੇ ਸ਼ੁਰੂ ਇਸ ਤਰ੍ਹਾਂ ਕੀਤੀ। ਕੋਈ ਬੱਚਾ 3-4 ਸਾਲ ਦਾ,
ਹਾਂਜੀ,
ਤੇ ਉਸ ਦਾ ਛੋਟੇ ਹੁੰਦੇ ਦਾ ਨਾ ਮਤਲਬ ਬਾਪ ਮਰ ਗਿਆ।
ਓਕੇ,
ਤੇ ਉਹ ਬੱਚਾ ਸੀ ਬੇਸਮਝ ਸੀ, ਇਨੋਸੈਂਟ ਸੀਗਾ
ਜੀ,
ਤੇ ਬਾਹਰ ਬੱਚਿਆਂ ਚ ਦੂਜਿਆਂ ਚ ਖੇਡਦਾ ਹੁੰਦਾ ਸੀ। ਤੇ ਜਿਹੜੇ ਦੂਜੇ ਬੱਚੇ ਸੀ ਉਹਨਾਂ ਨੇ ਉਹਦੇ ਨਾਲ ਗੱਲਾਂ ਕਰਨੀਆਂ, ਬਈ ਮੇਰੇ ਮਤਲਬ ਬਾਪ ਨੇ ਜਾਂ ਡੈਡੀ ਨੇ ਮੈਨੂੰ ਆ ਫਲਾਨੀ ਚੀਜ਼ ਲਿਆ ਕੇ ਦਿੱਤੀ ਆ, ਟੈਂਕੀ ਚੀਜ਼ ਲਿਆ ਕੇ ਦਿੱਤੀ। ਤੇ ਉਹਨੇ ਘਰੇ ਆ ਕੇ ਆਪਣੀ ਮਾਂ ਨੂੰ ਪੁੱਛਣਾ ਵੀ ਮਾਂ ਵੀ ਮੇਰਾ ਬਾਪ ਕਿੱਥੇ ਆ, ਹੈਨਾ। ਤਾਂ ਉਹਨੇ ਕਹਿੰਦੀ ਵੀ ਤੇਰੇ ਬਾਪ ਨੂੰ ਤਾਂ ਵੀ ਬੇਟਾ ਭਗਵਾਨ ਲੈ ਗਿਆ ਆਪਦੇ ਘਰੇ। ਤੇ ਉਹ ਕਹਿਣ ਲੱਗਿਆ, ਉਹਨੇ ਦਿਮਾਗ ਦੇ ਵਿੱਚ ਸੋਚਿਆ ਵੀ ਮੇਰੀ ਮਾਂ ਮੰਦਰ ਦੇ ਵਿੱਚ ਜਾਂਦੀ ਹੁੰਦੀ ਆ, ਵੀ ਭਗਵਾਨ ਦਾ ਘਰ ਤਾਂ ਉੱਥੇ ਆ। ਤੇ ਉਹ ਇੱਕ ਦਿਨ ਆਪਦੀ ਮਾਂ ਨੂੰ ਦੱਸੇ ਬਗੈਰ ਉੱਥੇ ਮੰਦਰ ਦੇ ਵਿੱਚ ਚਲਿਆ ਗਿਆ। ਤੇ ਮੰਦਰ ਦੇ ਵਿੱਚ ਜਾ ਕੇ ਉਸ ਨੇ ਜਿਹੜੀ ਮੂਰਤੀ ਸੀ ਨਾ ਉਹਦੇ ਉਹਨੂੰ ਪੁੱਛਣ ਲੱਗਿਆ ਵੀ ਮੇਰਾ ਡੈਡੀ ਕਿੱਥੇ ਆ। ਉਹ ਫਿਰ ਜਿਹੜਾ ਪਰਮਾਤਮਾ ਸੀ ਨਾ, ਬੱਚੇ ਦੀ ਆਵਾਜ਼ ਜਿਹੜੀ ਹੁੰਦੀ ਆ ਇਹ ਸੱਚੀ ਆਵਾਜ਼ ਹੁੰਦੀ ਆ, ਤੇ ਇਹਨੂੰ ਕੋਈ ਪੁੰਨ ਪਾਪ ਦਾ ਨਹੀਂ ਪਤਾ ਹੁੰਦਾ। ਤੇ ਉਹ ਬੱਚੇ ਨੂੰ ਪਰਮਾਤਮਾ ਨੇ ਨਾ ਮਤਲਬ ਇੱਕ ਬੰਦੇ ਦਾ ਰੂਪ ਧਾਰ ਕੇ ਉਹਨੂੰ ਕਹਿਣ ਲੱਗਿਆ ਵੀ ਚੱਲ ਮੈਂ ਤੈਨੂੰ ਤੇਰੇ ਡੈਡੀ ਕੋਲ ਲੈ ਕੇ ਚੱਲਦਾ। ਉਹ ਉਸਨੂੰ ਲੈ ਗਿਆ ਤੇ ਅੱਗੇ ਲਿਜਾ ਕੇ ਕੀ ਦੇਖਦੇ ਆ ਵੀ ਉਹਨੇ ਦੇਖਿਆ ਜਦ ਜਾਂਦੇ ਜਾਂਦੇ ਰਾਹ ਦੇ ਵਿੱਚ ਤਾਂ ਇੱਕ ਬਹੁਤ ਵੱਡਾ ਹਾਲ ਸੀ ਤੇ ਉਹਦੇ ਮੂਹਰੇ ਲਿਖਿਆ ਹੋਇਆ ਨਰਕ। ਇਹ ਜਿਹੜੀ ਕਹਾਣੀ ਆ ਇਹਦਾ ਹੈਡ ਵੀ ਹੈਗਾ ਨਰਕ ਤੇ ਸੁਰਗ। ਤੇ ਉਹਦੇ ਮੂਹਰੇ ਲਿਖਿਆ ਹੋਇਆ ਨਰਕ ਤੇ ਜਾਨੂ ਉੱਥੇ ਨਾ ਲੰਚ, ਜਦੋਂ ਲੰਚ ਦਾ ਟਾਈਮ ਹੋਇਆ ਤਾਂ ਉਹਨਾਂ ਦੀ ਘੰਟੀ ਖੜਕੀ ਤਾਂ ਉਹ ਜਿੰਨੇ ਨਰਕ ਵਾਲੇ ਲੋਕ ਸੀਗੇ ਉਹ ਸਾਰੇ ਇੱਕ ਦੂਜੇ ਤੋਂ ਮੂਹਰੇ, ਕੋਈ ਮੇਤੋਂ ਮੂਹਰੇ ਕੋਈ ਤੋਤੋਂ ਮੂਹਰੇ, ਉਹ ਨਾ ਉਸ ਨਰਕ ਵਾਲੇ ਹਾਲ ਦੇ ਵਿੱਚ ਜਿੱਥੇ ਉਹਨਾਂ ਦਾ ਖਾਣਾ ਲੱਗਿਆ ਹੋਇਆ ਸੀ ਉੱਥੇ ਅੰਦਰ ਜਾ ਕੇ ਖਾਣਾ ਜਿਹੜਾ ਲੱਗਿਆ ਸੀ ਇੱਕ ਬਹੁਤ ਵੱਡਾ ਗੋਲ ਮੇਜ਼ ਸੀਗਾ। ਉਹ ਮੇਜ਼ ਦੇ ਉੱਤੇ ਲੱਖ ਲੱਖ ਤਰ੍ਹਾਂ ਦੀਆਂ ਮਠਿਆਈਆਂ ਵਗੈਰਾ ਸਾਰੇ ਪਦਾਰਥ ਉੱਥੇ ਲੱਗੇ ਹੋਏ। ਤੇ ਪਰ ਗੱਲ ਕੀ ਸੀ ਵੀ ਜਿਹੜੇ ਉਹ ਬੰਦੇ ਸੀ ਨਾ ਹਰੇਕ ਦੀ ਬਾਂਹ ਨੂੰ 20 ਫੁੱਟ ਲੰਬਾ ਚਮਚਾ ਲੱਗਿਆ ਹੋਇਆ ਸੀ, 20 ਫੁੱਟ ਲੰਬਾ। ਤੇ ਉਹਦੇ ਆਲੇ ਦੁਆਲੇ ਖੜ ਗਏ ਤੇ ਜਦ ਉਹ ਚਮਚੇ ਦੇ ਨਾਲ ਨਾ ਕੋਈ ਰਸਗੁੱਲਾ ਕੋਈ ਗੁਲਾਬ ਜਾਮੁਨ ਆਪਦੇ ਮੂੰਹ ਚ ਪਾਉਣ ਨੂੰ ਲੱਗਣ ਤਾਂ ਉਹ 20 ਫੁੱਟ ਚਮਚਾ ਮੂੰਹ ਦੇ ਵਿੱਚ ਮਤਾਵੇ ਨਾ। ਤੇ ਉਹਨਾਂ ਨੇ ਜੀ ਉਹ ਜਿੰਨਾ ਖਾਣਾ ਸੀ ਨਾ ਉਹ ਸਾਰਾ ਕੋ ਕੰਧਾਂ ਦੇ ਲਬੇੜਤੀਆਂ ਕੋ ਫਰਸ਼ ਲਬੇੜਤਾ ਤੇ ਉਹ ਸਾਰਾ ਨਾ ਮਤਲਬ ਉਹ ਯਾਨੀ ਜਿਹੋ ਜਿਹੇ ਭੁੱਖੇ ਗਏ ਸੀ ਉਹ ਜਿਹੇ ਭੁੱਖੇ ਉਹ ਉਥੋਂ ਵਾਪਸ ਆ ਗਏ। ਤੇ ਫਿਰ ਉਹ ਜਿਹੜਾ ਪਰਮਾਤਮਾ ਸੀ ਉਹਨੂੰ ਅੱਗੇ ਲੈ ਗਿਆ। ਅੱਗੇ ਜਾ ਕੇ ਲਿਖਿਆ ਹੋਇਆ ਸੁਰਗ। ਤੇ ਉਹ ਜਦ ਸੁਰਗ ਦੇਖਿਆ ਉੱਥੇ ਉਹਨੇ ਜਿਹਨੇ ਖਾਣੇ ਦੀ ਘੰਟੀ ਵੱਜੀ ਤਾਂ ਉਹ ਜਿਹੜੇ ਜਿੰਨੇ ਸੁਰਗ ਵਾਲੇ ਸੀ ਬੰਦੇ ਉਹ ਸਾਰੇ ਇੱਕ ਲਾਈਨ ਬਣਾ ਕੇ ਆਏ ਤੇ ਆ ਕੇ ਉਹਨਾਂ ਦੇ ਜਿਹੜੇ ਬਾਹਾਂ ਸੀ ਉਹਨਾਂ ਨੇ ਵੀ 20 ਫੁੱਟ ਲੰਬੇ ਚਾਂਚੇ ਲੱਗੇ ਹੋਏ
ਠੀਕ ਹੈ ਜੀ
ਤੇ ਉਹ ਆ ਕੇ ਉਸ ਸਟੇਜ ਦੇ ਆਲੇ ਦੁਆਲੇ ਖੜ ਗਏ ਉਹਨਾਂ ਨੇ ਕੀ ਕੀਤਾ ਬਈ ਹਰ ਇੱਕ ਨੇ ਨਾ ਉਸ ਚਾਂਚੇ ਦੇ ਵਿੱਚ ਕੋਈ ਗੁਲਾਬ ਜਾਮਣ ਚੱਕੀ ਕੋਈ ਰਸਗੁੱਲਾ ਚੱਕਿਆ ਉਹ ਜਿਹੜਾ ਬੰਦਾ ਉਹ ਤੋਂ 20 ਫੁੱਟ ਦੂਰ ਖੜਾ ਸੀ ਉਹ ਉਹਦੇ ਮੂੰਹ ਚ ਪਾਤਾ
ਠੀਕ ਹੈ
ਤੇ ਇਹਨੇ ਜਿਵੇਂ ਸਾਰਿਆਂ ਨੇ ਨਾ ਵਾਰੀ ਵਾਰੀ ਉਹ ਆਪਦਾ ਉਸ ਖਾਣੇ ਦਾ ਜਿਹੜਾ ਆਨੰਦ ਸੀਗਾ ਉਹ ਮਾਣਿਆ
ਤੇ
ਆਪਦਾ ਢਿੱਡ ਭਰ ਕੇ ਪਰੋਸ ਕੇ ਉਹ ਆਰਾਮ ਇਹਦਾ ਮਤਲਬ ਜਿਹੜੀ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਮਤਲਬ ਇਹ ਸੀ ਕਹਾਣੀ ਤਾਂ ਚਲੋ ਉਹਨਾਂ ਨੇ ਜਿਹੜੀ ਬੱਚੇ ਵਾਲੀ ਬਣਾਉਣੀ ਸੀ ਮਨੋਕਲਪਿਤ ਗੱਲ ਸੀ ਇਹ ਵੀ ਸਾਰੀ ਹੈ ਤਾਂ
ਮਨੋਕਲਪਿਤ
ਪਰ ਇਹਦਾ ਮਤਲਬ ਸਿੱਖਿਆ ਇਹ ਸੀ ਬਈ ਜਦੋਂ ਤੁਹਾਡਾ ਨਾ ਹੱਥ ਆਪਦੇ ਮੂੰਹ ਨੂੰ ਜਾਂਦਾ ਤਾਂ ਉਹ ਉਦੋਂ ਹੁਣ ਆਪਣੇ ਮੁਲਕ ਦੇ ਵਿੱਚ ਹੁਣ ਇਹੀ ਗੱਲ ਹੈ ਜਿਹੜੇ ਵੱਡੇ ਰਾਜੇ ਮਹਾਰਾਜੇ ਨੇ ਜਾਂ ਕੋਈ ਵੀ ਨੇ ਹਰੇਕ ਦਾ ਹੱਥ ਆਪਦੇ ਮੂੰਹ ਨੂੰ ਜਾਂਦਾ ਸਾਡੇ ਜਿਹੜੇ ਪੋਲੀਟੀਕਲ ਹੈਗੇ ਨੇ ਬੰਦੇ ਪੋਲੀਟੀਸ਼ਨ ਨੇ ਹਰੇਕ ਦਾ ਹੱਥ ਆਪਦੇ ਮੂੰਹ ਨੂੰ ਜਾਂਦਾ ਤੇ ਬਾਕੀ ਕੋਈ ਉੱਥੇ ਰੂਲ ਨੀ ਹੈ ਤੇ ਆਪਾਂ ਕੋਈ ਬੱਸ ਚੜ੍ਹਨਾ ਹੋਵੇ ਕਿੰਨਾ ਧੱਕਾ ਪੈਂਦਾ ਹੈ ਨਾ ਫਿਰ ਨਰਕ ਹੈ ਉਹ ਹੁਣ ਇਹਨਾਂ ਮੁਲਕਾਂ ਦੇ ਵਿੱਚ ਇਹਨੂੰ ਕਹਿ ਦਿੰਦੇ ਵੀ ਇੱਥੇ ਸੁਰਗ ਹੈ ਸੁਰਗ ਦਾ ਮਤਲਬ ਇਹੀ ਆ ਵੀ ਇੱਥੇ ਹਰ ਚੀਜ਼ ਜਿਹੜੀ ਆ ਉਹ ਨਿਯਮ ਦੇ ਵਿੱਚ ਚੱਲਦੀ ਹੈ ਤੇ ਇਹਦਾ ਮਤਲਬ ਸਾਰਾਂਸ਼ ਤਾਂ ਇਹੀ ਸੀ ਬਈ ਜਿਹੜਾ ਨਰਕ ਤੇ ਸੁਰਗ ਆ ਉਹ ਆਪਣੇ ਆਪ ਦੇ ਬਸ ਹੁੰਦਾ ਬਈ ਇਹ ਕੋਈ ਪਰਮਾਤਮਾ ਦਾ ਨੀ ਬਣਾਇਆ ਹੋਇਆ ਵੀ ਜਿਹੜੇ ਸੁਰਗ ਵਾਸੀ ਹੁੰਦੇ ਨੇ ਤੇ ਉਹ ਆਪਦੀ ਜ਼ਿੰਦਗੀ ਨੂੰ ਆਪੇ ਸੁਰਗ ਬਣਾ ਲੈਂਦੇ ਨੇ
ਜੀ ਔਰ ਨਰਕ ਸਵਰਗ ਸਾਰਾ ਸਭ ਕੁਝ ਧਰਤੀ ਤੇ ਹੀ ਹੈ ਇਨਸਾਨ ਇੱਥੇ ਹੀ ਰਹਿੰਦਾ ਦੇਖ ਸਕਦਾ ਉਹ ਆਪਣੀਆਂ ਖੁਦ ਦੀਆਂ ਜਿਹੜੀਆਂ ਆਦਾਂ ਨੇ ਉਹਨਾਂ ਨੂੰ ਮਤਲਬ ਕਿਸ ਤਰੀਕੇ ਦੇ ਨਾਲ ਉਹ ਵਿਚਰਦਾ ਹੈ ਸੰਸਾਰ ਦੇ ਵਿੱਚ ਉਹ ਸਭ ਕੁਝ ਉਸਦੇ ਉੱਤੇ
ਡਿਪੈਂਡ
ਬਹੁਤ ਵਧੀਆ ਤੁਸੀਂ ਕਹਾਣੀ ਸੁਣਾਈ ਸੱਚੀ ਬਹੁਤ ਵਧੀਆ ਲੱਗੀ ਔਰ ਮੈਨੂੰ ਆਸ ਹੈ ਕਿ ਸਰੋਤਿਆਂ ਨੂੰ ਵੀ ਜ਼ਰੂਰ ਚੰਗੀ ਲੱਗੀ ਹੋਏਗੀ ਸੋ ਹੁਣ ਤੁਹਾਡੀ ਪਸੰਦ ਦੇ ਗੀਤ ਦੇ ਵੱਲ ਵੀ ਚੱਲੀਏ ਫਿਰ
ਗੀਤ ਸੁਣਾ ਦਿਓ ਤੁਸੀਂ ਆਪਣਾ ਅਸੀਂ ਕਿੰਜ ਪਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸਕਦੇ
ਬਹੁਤ ਸ਼ੁਕਰੀਆ ਕਾਲ ਕਰਨ ਲਈ
ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਕਰ ਲੈ ਉਹ ਤੇਰੀ ਸ਼ਬਦ ਖੋਰਾਂ ਨੇ ਲੁੱਟ ਲੁੱਟ ਆਪ अपने ही घर पर ले कीती कोशिश मापिया ने किते साडा पुत नौकरी कर ले उते रिश्वत खोरा ने लुट लुट अपने ही घर पर ले
ਪਰਦੇਸੀ ਹੋਏ ਹਰਜੀਤ ਹਰਮਨ ਦੀ ਆਵਾਜ਼ ਚ ਗੀਤ ਹੁਣੇ ਤੁਸੀਂ ਸੁਣਿਆ ਔਰ ਰੰਗਲੀ ਬੋਲ ਪ੍ਰੋਗਰਾਮ ਚ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ ਕੋਈ ਗੀਤ ਗਜ਼ਲ ਕਵਿਤਾ ਨਜ਼ਮ ਕਹਾਣੀ ਮਿੰਨੀ ਕਹਾਣੀ ਸ਼ੇਰੋ ਸ਼ਾਇਰੀ ਕੋਈ ਚੁਟਕਲਾ ਕੁਝ ਤੁਸੀਂ ਸੁਣਾਉਣਾ ਚਾਹੁੰਦੇ ਹੋ ਸੁਣਾ ਸਕਦੇ ਜੀ ਆਪਣੇ ਇਸ ਪ੍ਰੋਗਰਾਮ ਚ ਫਿਲਹਾਲ ਸਾਡੇ ਅਗਲੇ ਸਰੋਤੇ ਸਾਡੇ ਨਾਲ ਨੇ ਆਓ ਜੀ ਸਾਂਝ ਪਾਈਏ ਸਵਾਗਤ ਜੀ
ਹਾਂਜੀ
ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਜੀ ਆਇਆਂ ਨੂੰ ਕਹਿੰਦੇ ਆ ਜੀ ਪ੍ਰੋਗਰਾਮ ਚ
ਸਤਿ ਸ਼੍ਰੀ ਅਕਾਲ ਬੇਟਾ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ
ਜੀ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਸੰਦੀਪ ਮੈਂ ਹਰਧਾਰੀ ਲਾਲ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ
ਜੀ ਕੀ ਹਾਲ ਨੇ ਜੀ ਤੁਹਾਡੇ ਕਿਵੇਂ ਹੋ
ਮੈਂ ਬਹੁਤ ਵਧੀਆ ਬੇਟਾ ਤੇ ਖਾਣਾ ਖਾ ਕੇ ਚਾਹ ਪੀ ਕੇ ਤੁਹਾਡਾ ਪ੍ਰੋਗਰਾਮ ਸੁਣ ਕੇ ਬਚੇਤਰ ਸਿੰਘ ਜੀ ਦੇ ਭਾਜੀ ਦੇ ਜਿਹੜੇ ਵਿਚਾਰ ਸੀ ਉਹ ਸੁਣ ਕੇ ਸਵਰਗਾਂ ਤੇ ਨਰਕਾਂ ਦੇ ਬਹੁਤ ਹੀ ਮਤਲਬ ਰੋਟੀ ਦਾ ਆਨੰਦ ਆ ਗਿਆ ਜਿਹੜਾ ਉਹਨਾਂ ਨੇ ਗਾਣਾ ਕਿਹਾ ਉਹ ਵੀ ਬਹੁਤ ਹੀ ਸੋਹਣਾ ਮਤਲਬ ਜਾਣੀ ਕਿ ਪੇਸ਼ ਕੀਤਾ ਜਿਹੜੇ ਉਹਨਾਂ ਨੇ ਸਵਰਗ ਤੇ ਨਰਕਾਂ ਦੀ ਕਹਾਣੀ ਸੁਣਾਈ ਉਹ ਬਹੁਤ ਵਧੀਆ ਲੱਗੀ
ਤੇ ਜਿਹੜੀ
ਸਵਰਗਾਂ ਤੇ ਨਰਕਾਂ ਦੀ ਤਾਂ
ਤੁਹਾਨੂੰ ਵੀ ਕੋਈ ਕਹਾਣੀ ਕੋਈ ਏਦਾਂ ਦੀ ਚੇਤੇ ਆਈ ਕੋਈ ਕਿਸੇ ਸੁਣੀ ਹੋਈ ਹੋਵੇ ਜਾਂ ਕੋਈ ਹੱਡ ਬੀਤੀ ਕੋਈ ਜੱਗ ਬੀਤੀ
ਨਹੀਂ ਹੱਡ ਬੀਤੀ ਦੇ ਸਵਰਗਾਂ ਦੀ ਨਰਕ ਦੀ ਤਾਂ ਕਹਾਣੀ ਤੁਹਾਨੂੰ ਮੈਂ ਇੱਕ ਚੁਟਕਲੇ ਦੇ ਤੌਰ ਤੇ ਸੁਣਾਉਣਾ ਚੁਟਕਲਾ ਨੀ ਅਸਲੀਅਤ ਹੈ ਤੁਸੀਂ ਕਦੇ ਇੱਥੇ ਆਪਣੇ ਸਰਹੰਦ ਆਏ ਹੋਏ ਹੋਗੇ ਹੋ ਸਰਹੰਦ ਤੋਂ ਰੋਪੜ ਅੱਡੇ ਤੋਂ ਤੁਸੀਂ ਜਾਵੋ ਆਪਣੇ ਚੰਡੀਗੜ੍ਹ ਨੂੰ
ਅੱਛਾ ਜੀ
ਉਹ ਬੱਸ ਦੇ ਵਿੱਚ ਚੜ ਕੇ ਦੇਖੋ ਤੇ ਫਿਰ ਤੁਹਾਨੂੰ ਦੇਖੋ ਵੀ ਮਤਲਬ ਪਤਾ ਲੱਗੂਗਾ ਵੀ ਕਿੱਥੇ ਲੋਕ ਰਹਿੰਦੇ ਨੇ ਸਵਰਗ ਚ ਰਹਿੰਦੇ ਨੇ ਜਾਂ ਨਰਕ ਚ ਰਹਿੰਦੇ ਨੇ ਵਿਚਾਰੇ ਤੇ ਸਾਡੀ ਗੌਰਮੈਂਟ ਆ ਜਿਹੜੀ ਉਹ ਅੱਖਾਂ ਵਿੱਚ ਹੀ ਬੈਠੀ ਹੈ ਮੇਰਾ ਖਿਆਲ ਆ ਵੀ ਮੈਨੂੰ ਉਹ ਚੀਜ਼ ਨੂੰ ਦੇਖਦੇ ਨੂੰ ਹੋ ਗਏ ਘੱਟੋ ਘੱਟ 30-35 ਸਾਲ ਦੇਖਦੇ ਨੇ
ਅੱਛਾ ਜੀ ਕੀ ਦੇਖਿਆ ਤੁਸੀਂ ਉੱਥੇ ਆਏ
ਤੇ ਉਹ ਬੱਸ ਦੇ ਵਿੱਚ ਇਹ ਹੁੰਦਾ ਵੀ ਜਿਹੜੀ ਉਹ ਬੱਸ ਹੈ ਉਹ ਸਵੇਰੇ ਨੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਸਾਂ ਜਾਂਦੀਆਂ ਨੇ ਗਰਮੀਆਂ ਸਰਦੀਆਂ ਦੇ ਵਿੱਚ ਉਹਦੇ ਵਿੱਚ ਮੇਰਾ ਖਾਣਾ ਹਾਲੇ ਚੂਚਿਆਂ ਦੀ ਵੀ ਬੱਸ ਜੇ ਅਗਰ ਜਿਹੜਾ ਹੁੰਦਾ ਉਹ ਖੁੱਡਾ ਬਣਾਇਆ ਹੁੰਦਾ ਉਹ ਵੀ ਵਧੀਆ ਹੁੰਦਾ ਲੇਕਿਨ ਉਹ ਬੱਸ ਦੇ ਵਿੱਚ ਇੰਨੀ ਮਤਲਬ ਮਾੜੀ ਸਥਿਤੀ ਹੁੰਦੀ ਹੈ ਉਹ ਮੂਹਰਿਓ ਚੜੂ ਕੰਡਕਟਰ ਤਾਂ ਕਹੂਗਾ ਪਿੱਛੇ ਨੂੰ ਹੋ ਜਾਓ ਪਿੱਛੇ ਚੜੂਗਾ ਤਾਂ ਕਹੂਗਾ ਮੂਹਰੇ ਨੂੰ ਹੋ
ਜਾਓ
ਤੇ ਉਹਦੇ ਵਿੱਚ ਮਤਲਬ ਜਾਣੀ ਕਿ ਪੈਰ ਧਰਨ ਨੂੰ ਜਗ੍ਹਾ ਨੀ ਹੁੰਦੀ ਆਪਣੀਆਂ ਸਾਡੀਆਂ ਮਾਵਾਂ ਤੇ ਭੈਣਾਂ ਤੇ ਸਾਡੀਆਂ ਧੀਆਂ ਜਿਹੜੀਆਂ ਜੋਬ ਕਰ ਜਾਂਦੀਆਂ ਨੇ ਪੜ੍ਹਨ ਜਾਂਦੀਆਂ ਨੇ ਇੰਨਾ ਮਾੜਾ ਹਾਲ ਆ ਮੈਂ ਕਹਿੰਦਾ ਵੀ ਸਾਡੀਆਂ ਮਤਲਬ 30-35 ਸਾਲਾਂ ਤੋਂ ਗੌਰਮੈਂਟ ਨੇ ਕਿਸੇ ਨੇ ਵੀ ਦੇਖ ਨੀ ਰਹੀ ਨਾ ਦੇਖਣਾ ਕਿਸੇ ਨੇ
ਜੀ ਬਿਲਕੁਲ ਇਹ ਤਾਂ ਗੱਲ ਹੈ ਬਿਲਕੁਲ ਸੋ ਕਹਿ ਲੋ ਕਿ ਢਾਂਚਾ ਇੱਕ ਸਿਸਟਮ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਸਾਨੂੰ ਔਖਿਆਈ ਤੇ ਔਖਿਆਈ ਦੇ ਵਿੱਚ ਹੀ ਇਨਸਾਨ ਰਹਿ ਰਿਹਾ ਹੈ ਤੇ ਬਿਲਕੁਲ ਉਹਦੇ ਲਈ ਬਹੁਤ ਸਾਰੇ ਕਦਮ ਜਿਹੜੇ ਨੇ ਉਹ ਹਲੇ ਵੀ ਚੁੱਕਣ ਦੀ ਲੋੜ ਹੈ। ਔਰ ਤੁਸੀਂ 35 ਸਾਲ ਹੋ ਗਏ, ਤੁਸੀਂ ਕਿਹਾ ਵੀ 35 ਸਾਲ ਹੋ ਗਏ ਚੀਜ਼ ਨੂੰ ਇਸੇ ਤਰ੍ਹਾਂ ਹੀ ਅਸੀਂ ਵੇਖਦੇ ਆ ਰਹੇ ਹਾਂ। ਸੋ ਬਹੁਤ ਲੰਮਾ ਸਮਾਂ।
ਇੱਕ ਚੀਜ਼ ਹੋਰ ਹੈ, ਇੱਕ ਹੋਰ ਚੀਜ਼ ਹੈ ਨਾ, ਤੁਸੀਂ ਮੇਰਾ ਖਿਆਲ ਸ਼ਾਇਦ ਨਹੀਂ ਦੇਖਿਆ ਹੋਣਾ ਕਦੇ, ਵੀ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਮਤਲਬ ਵਿਆਹ ਸ਼ਾਦੀਆਂ ਦੇ ਵੀ ਲੋਕ ਜਾਂਦੇ ਨੇ, ਬਿਮਾਰ ਵੀ ਲੋਕ ਜਾਂਦੇ ਨੇ, ਜਿਹੜੇ ਪੇਸ਼ੈਂਟ ਨੇ ਜਿਹੜੇ ਸਵੇਰੇ PGI ਨੂੰ ਜਾਣਾ, ਜਿਹਨਾਂ ਨੇ ਦਿਨ ਚ ਜਿਹੜੇ ਆਉਂਦੇ ਨੇ ਮੁੜ ਕੇ, ਉਹ ਵੀ ਉਸੇ ਉਹਨਾਂ ਬੱਸਾਂ 'ਚ ਆਉਂਦੇ ਨੇ। ਗੌਰਮੈਂਟ ਦੀਆਂ ਬੱਸਾਂ ਵੀ ਜਾਂਦੀਆਂ ਨੇ, ਪ੍ਰਾਈਵੇਟ ਬੱਸਾਂ ਜਾਂਦੀਆਂ ਨੇ। ਇੰਨੀਆਂ ਬੱਸਾਂ ਹੋਣ ਦੇ ਬਾਵਜੂਦ ਗੌਰਮੈਂਟ ਦੇ ਕੋਲ ਪ੍ਰਾਈਵੇਟ ਬੱਸਾਂ ਦੇ ਉਸ ਰੂਟ ਦੇ ਉੱਤੇ ਰੋਡ ਦੇ ਉੱਤੇ ਰੂਟ ਨਹੀਂ ਵਧਾਏ ਇਹਨਾਂ ਨੇ।
ਇਹ ਕਈ ਥਾਵਾਂ ਦੇ ਉੱਤੇ ਅਜੇ ਪੰਜਾਬ ਹੀ ਕਹਿ ਲੋ ਜਾਂ ਭਾਰਤ ਕਹਿ ਲੋ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਜਿਹਾ ਸਾਨੂੰ ਵੇਖਣ ਨੂੰ ਮਿਲ ਜਾਂਦਾ ਹੈ ਕਿ ਜਿਹੜੇ ਕਿਸ ਤਰੀਕੇ ਦੇ ਨਾਲ ਲੋਕ ਆਪਣਾ ਸਫ਼ਰ ਜਿਹੜਾ ਕਿੰਨੀ ਔਖਿਆਈ ਦੇ ਨਾਲ ਤੈਅ ਕਰਦੇ ਨੇ, ਉਹ ਵਕਤ ਕਿਸ ਤਰੀਕੇ ਦੇ ਨਾਲ ਬਤੀਤ ਕਰਦੇ ਨੇ। ਸੋ ਇਹ ਮੁਸ਼ਕਲਾਂ ਮੇਰੇ ਖਿਆਲ ਨਾਲ ਇਨਸਾਨ ਬਿਹਤਰ ਜਾਣ ਸਕਦਾ ਜਿਸਨੇ ਕਦੇ ਉਸ ਬੱਸ ਦੇ ਵਿੱਚ ਉਦਾਂ ਸਫ਼ਰ ਕੀਤਾ ਹੋਏ।
ਹਾਂਜੀ ਹਾਂ, ਲੇਕਿਨ ਇਹ ਦੇਖੋ ਵੀ ਮਤਲਬ ਜਾਣੀ ਕਿ ਇਹਨਾਂ ਦਾ ਸਵਰਗ ਦਾ ਦਿਖਾਇਆ ਔਰ ਨਰਕ ਦਾ ਦੱਸੀ ਕਹਾਣੀ। ਮੈਂ ਕਹਿੰਦਾ ਉਹ ਸਵਰਗ ਨਾ ਨਰਕ, ਉਹ ਤਾਂ ਮੈਂ ਕਹਿੰਦਾ ਬਿਲਕੁਲ ਮਤਲਬ ਜਾਣੀ ਕਿ ਗਈ ਗੁਜਰੀ ਕਹਾਣੀ ਹੈ। ਤਾਂ
ਜੀ ਜੀ ਬਿਲਕੁਲ ਬਿਲਕੁਲ ਅਸਲੀਅਤ ਹੈ।
ਸੋ ਹਾਂਜੀ
ਹਾਂ, ਤੁਸੀਂ ਜਿਹੜਾ ਪ੍ਰੋਗਰਾਮ ਸੁਣਨਾ ਚਾਹੋਗੇ, ਕੋਈ ਗੀਤ ਸੁਣਨਾ ਚਾਹੋਗੇ?
ਸਰਜੀਤ ਹਰਮਨ ਹਰਮਨ ਮਾਨ ਦਾ ਜਿਹੜਾ ਕੋਈ ਵੀ ਤੁਸੀਂ ਮਤਲਬ ਗਾਣਾ ਸੁਣਾ ਦੋ, ਇਹਦੇ ਗਾਣੇ ਸਾਰੇ ਬਹੁਤ ਵਧੀਆ ਹੁੰਦੇ ਨੇ ਕੋਈ ਵੀ।
ਚਲੋ ਠੀਕ ਹੈ ਜੀ, ਤੁਹਾਡੀ ਨਜ਼ਰ ਕਰਾਂਗੇ ਇੱਕ ਹੋਰ ਗੀਤ ਹਰਜੀਤ ਹਰਮਨ ਦੀ ਆਵਾਜ਼ ਚ। ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਸੋ ਦੋਸਤੋ, ਪ੍ਰੋਗਰਾਮ ਚ ਅਸੀਂ ਇੱਕ ਮਿੰਨੀ ਕਹਾਣੀ ਤਾਂ ਬਿਲਕੁਲ ਤੁਹਾਡੇ ਨਾਲ ਸ਼ੇਅਰ ਕਰਾਂਗੇ, ਪਰ ਨਾਲ ਨਾਲ ਮੈਸੇਜਸ ਵੀ ਆ ਰਹੇ ਨੇ ਲਗਾਤਾਰ। ਤੇ ਮੈਸੇਜ, ਇੱਕ ਮੈਸੇਜ ਆਇਆ ਹੈ ਗੁਰਿੰਦਰਪਾਲ ਜੀ ਦਾ, ਔਰ ਉਹਨਾਂ ਨੇ ਮੈਸੇਜ ਦੇ ਵਿੱਚ ਅੱਜ ਤਾਂ ਬੜੀ ਸ਼ੇਰੋ ਸ਼ਾਇਰੀ ਲਿਖ ਲਿਖ ਕੇ ਭੇਜੀ ਹੈ ਵੀ ਕਿਆ ਬਾਤ ਹੈ। ਕਹਿੰਦੇ ਭਾਵੇਂ ਕਿਸੇ ਦਾ ਮੀਤ ਕਰ ਲਈ, ਭਾਵੇਂ ਕਿਸੇ ਦਾ ਪ੍ਰੀਤ ਕਰ ਲਈ, ਉਹ ਕਮੀਆਂ ਪੇਸ਼ੀਆਂ ਦੂਰ ਕਰ ਦਈ, ਹਰ ਔਕੜ ਨੱਕ ਨਾਲ ਲੀਕਾਂ ਕੱਢੇ, ਇੰਨਾ ਕੁ ਮੈਨੂੰ ਢੀਠ ਕਰ ਦਈ, ਇੰਨਾ ਕੁ ਮੈਨੂੰ ਢੀਠ ਕਰ ਦਈ, ਮੱਕਾਰੀ ਦੇ ਜੋ ਮਹਿਲ ਮੁਨਾਰਾ, ਗੁਨਾਹਾਂ ਦਾ ਜੋ ਪਿਆ ਚੁਬਾਰਾ, ਜੋ ਮਿਹਨਤ ਕਰ ਵੀ ਫਿਰਦਾ ਮਾਰਾ ਮਾਰਾ, ਉਸ ਦੀ ਝੋਲੀ ਰੱਬੀ ਖਰੀਫ ਭਰ ਦਈ, ਹਰ ਔਕੜ ਨੱਕ ਨਾਲ ਲੀਕਾਂ ਕੱਢੇ, ਇੰਨਾ ਕੁ ਮੈਨੂੰ ਢੀਠ ਕਰ ਦਈ, ਇੰਨਾ ਕੁ ਮੈਨੂੰ ਢੀਠ ਕਰ ਦਈ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅੱਗੇ ਜਿਹੜੀਆਂ ਇਹਨਾਂ ਨੇ ਸਤਰਾਂ ਲਿਖੀਆਂ ਨੇ ਕਿ ਗਰ ਜਨੂਨ ਹੋ ਸਰ ਪੇ ਤੇਰੇ, ਔਰ ਅੰਦਰ ਮੈਂ ਹੋ ਵਿਸ਼ਵਾਸ, ਫਿਰ ਠੋਕਰ ਔਰ ਠੁਕਰਾਨੇ ਕਾ, ਹੋਗਾ ਇਕਾਂਤ ਮੈਂ ਵਿਸ਼ਵਾਸ, ਮਕਸਦ ਮੈਂ ਸੱਚਾਈ ਹੋ, ਮਕਸਦ ਮੈਂ ਸੱਚਾਈ ਹੋ, ਤੋ ਸੀਨਾ ਠੋਕ ਕੇ ਰਹੀ ਕਹੋ, ਝੁਕਨਾ ਹੋਗਾ ਦੁਨੀਆ, ਤੁਮਕੋ ਵਿਸ਼ਵਾਸ ਪੇ ਆਪਣੇ ਖੜੇ ਰਹੋ, ਖੜੇ ਰਹੋ, ਦੁਨੀਆ ਬਦਲੀ ਹੈ ਜਿਸਨੇ ਭੀ ਪਹਿਲੇ ਉਸਕਾ ਇਨਕਾਰ ਮਿਲਾ, ਦੁਨੀਆ ਬਦਲੀ ਹੈ ਜਿਸਨੇ ਭੀ ਪਹਿਲੇ ਉਸਕੋ ਇਨਕਾਰ ਮਿਲਾ, ਅਪਮਾਨੋ ਕਾ ਹਾਰ ਮਿਲਾ, ਔਰ ਦਾਨੋ ਕਾ ਉਪਹਾਰ ਮਿਲਾ, ਸਵਾਸ ਮੇ ਆਪਣੇ ਵਿਸ਼ਵਾਸ ਭਰੋ, ਔਰ ਲਹਿਰੋਂ ਕੇ ਵਿਪਰੀਤ ਰਹੋ, ਹਾਥੋਂ ਮੇ ਵਿਜੇ ਕਾ ਮਿਸ਼ਾਲ ਲੀਏ, ਵਿਸ਼ਵਾਸ ਪੇ ਆਪਣੇ ਖੜੇ ਰਹੋ, ਅੜੇ ਰਹੋ, ਅੜੇ ਰਹੋ। ਬਾਕੀ ਗੀਤ ਕਹਿੰਦੇ ਜੀ ਤੁਸੀਂ ਸੁਣਾ ਦਿਓ ਮੈਨੂੰ, ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੇ। ਤੇ ਬਹੁਤ ਸ਼ੁਕਰੀਆ ਜੀ, ਬਾਕੀ ਸ਼ੇਰੋ ਸ਼ਾਇਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤੇ ਲਓ ਫਿਰ ਤੁਹਾਡੀ ਪਸੰਦ ਤੇ ਸੁਣਦੇ ਆ ਜੀ ਫਿਰ ਇਹ ਖੂਬਸੂਰਤ ਗੀਤ, ਤੇ ਫਿਰ ਮੁੜਦੇ ਆ ਜੀ ਸਾਡੇ ਅਗਲੇ ਕਾਲਰ ਦੇ ਨਾਲ।
ਨੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ, ਨੀ ਸੱਜਣਾ ਦੀ ਗੜਵੀ ਦਾ ਮਿੱਠਾ ਸ਼ਾਰੀ ਬਸ ਵਰਗਾ ਪਾਣੀ, ਨੀ ਮਿੱਤਰਾਂ ਦੀ ਲੂਣ ਦੀ ਗਲੀ ਨਿਕਾਸ ਨੂੰ ਗੁਮਾਨ ਕਰਦੀ, ਗੋਰੇ ਰੰਗ ਨੇ ਸਦਾ ਨਹੀਂ ਓ ਰਹਿਣਾ, ਨਿਕਾਸ ਨੂੰ ਗੁਮਾਨ ਕਰਦੀ, ਗੋਰੇ ਰੰਗ ਨੇ ਸਦਾ ਨਹੀਂ ਓ ਰਹਿਣਾ, ਨੀ ਜ਼ਿੰਦਗਾਨੀ ਚਾਰ ਰੋਜ਼ ਦੀ ਬਿੱਲੋ ਸੱਚ ਫਕੀਰਾਂ ਦਾ ਕਹਿਣਾ, ਨੀ ਜੱਗ ਤੈਨੂੰ ਠੱਗ ਨਾ ਲਵੇ, ਤੇਰੀ ਲੱਗਦੀ ਏ ਉਮਰ ਨਿਆਣੀ, ਨੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋ ਆਪਣੀ ਪਿਆਰ ਤੋਂ ਬਿਨਾ ਜਿਵੇਂ ਫੁੱਲ ਹੋਵੇ ਬਾਸ਼ਨਾ ਤੋਂ ਖਾਲੀ ਨੀ ਰੱਬ ਜੀ ਦੀ ਲੰਮੀ ਹੋ ਜਾਵੇ ਤੇਰੀ ਉਮਰ ਮੁਹੱਬਤਾਂ ਵਾਲੀ ਨੀ ਮੇਰੇ ਨਾਲ ਵੱਟ ਰੱਖਦੀ ਤੇਰੀ ਗਲੀ ਦੇ ਗੱਭਰੂਆਂ ਦੀ ਟਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਲੱਖੀ ਮਿਲੇ ਨਾ ਪਿਆਰ ਦਾ ਪੋਰਾ ਨੀ ਇਸ਼ਕੇ ਦੇ ਨੂਰ ਤੋਂ ਬਿਨਾ ਹੁੰਦਾ ਮਿੱਟੀ ਨਾਲੋਂ ਮਾੜਾ ਰੰਗ ਗੋਰਾ ਨੀ ਜੇ ਤੂੰ ਮੇਰੀ ਹੀਰ ਬਣ ਜਾਏ ਲਿਖੂ ਮਾਨ ਸਾਡੀ ਪ੍ਰੇਮ ਕਹਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ
ਹਾਂਜੀ ਪੁਰਾਣਾ ਗੀਤ ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਰੰਗਲੀ ਬੋਲ ਔਰ ਸਾਡੇ ਸਰੋਤੇ ਇਸ ਵਕਤ ਵੱਖ ਵੱਖ ਥਾਵਾਂ ਤੋਂ ਸਾਡੇ ਨਾਲ ਜੁੜ ਰਹੇ ਨੇ ਤੇ ਇਸ ਵੇਲੇ ਨਿਊਯਾਰਕ ਤੋਂ ਪਾਲ ਸ਼ਰਮਾ ਜੀ ਹਮੇਸ਼ਾ ਦੀ ਤਰ੍ਹਾਂ ਪਹੁੰਚ ਗਏ ਨੇ ਜੀ ਅੱਜ ਵੀ ਸਾਡੇ ਕੋਲ ਹਾਂਜੀ ਪਾਲ ਜੀ ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸੰਦੀਪ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
ਜੀ
ਬਾਕੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਜਿਹੜੇ ਦੋਨੋਂ ਹੀ ਚਲੋ ਪਹਿਲੋਂ ਵੀ ਤੇ ਬਾਅਦ ਚ ਵੀ ਭਾਈ ਸਾਹਿਬ ਬਹੁਤ ਵਧੀਆ ਗੱਲਾਂ ਕਰਕੇ ਗਏ
ਤੇ ਤੁਸੀਂ ਕੀ ਸੁਣਾ ਰਹੇ ਹੋ ਅੱਜ
ਚੋਟਲਾ ਚੋਟਲਾ ਛੋਟਾ ਜਿਹਾ ਇੱਕ ਟਾਈਮ ਵੀ ਘੱਟ ਹੈ ਆਪਣੇ ਕੋਲ ਇਸ ਟਾਈਮ ਤੇ ਕਹਾਣੀ ਦੇ ਟਾਈਮ ਲੱਗ ਜਾਣਾ
ਜੀ ਸੁਣਾ ਦਿਓ ਜੀ
ਤੇ ਇੱਕ ਵਕੀਲ ਹੁੰਦਾ ਤੇ ਉਹ ਕਿਤੇ ਪਿੰਡ ਚਲੇ ਜਾਂਦਾ ਪਿੰਡ ਜਦੋਂ ਜਾਂਦਾ ਤੇ ਉਹ ਕੀ ਦੇਖਦਾ ਜਦੋਂ ਪਿੰਡ ਦੇ ਵਿੱਚ ਐਂਟਰੀ ਕਰਦਾ ਤੇ ਉਹਨੂੰ ਉੱਥੇ ਚੱਲ ਰਿਹਾ ਹੁੰਦਾ ਮਤਲਬ ਬਲਦ ਦਾ ਤੇ ਉਹਦੇ ਅੱਖਾਂ ਦੇ ਉਹਦੇ ਖੋਕੇ ਲਾਏ ਹੁੰਦੇ ਆ ਬਲਦ ਤੇ ਆਪਣਾ ਗਲ ਤੇ ਉਹਦੇ ਚੱਲੀ ਪਾਈ ਹੁੰਦੀ ਆ ਉਹ ਪੰਜ ਦਸ ਮਿੰਟ ਖੜਾ ਉਹਨੂੰ ਦੇਖਦਾ ਰਹਿੰਦਾ ਤੇ ਉਸ ਤੋਂ ਬਾਅਦ ਉਹ ਜਿਹੜਾ ਮਤਲਬ ਬਾਲਕ ਹੁੰਦਾ ਉਹਨੂੰ ਦਾ ਤੇ ਉਹਨੂੰ ਪੁੱਛਦਾ ਕਹਿੰਦਾ ਵੀ ਇਹ ਕਿੱਦਾਂ ਮਤਲਬ ਵੀ ਤੂੰ ਇੱਥੇ ਆਪਣਾ ਅੰਦਰ ਕੰਮ ਕਰਦਾ ਜੋ ਕਹਾਣੀ ਕੱਢਣ ਦਾ ਵੀ ਤੇ ਬਲਦ ਆਪਣੇ ਆਪ ਹੀ ਚੱਲੀ ਜਾਂਦਾ ਤੇ ਇਹਦਾ ਕੀ ਹੈ ਰਾਜ ਉਹ ਕਹਿੰਦਾ ਮੈਂ ਇਹਦੇ ਨਾਲ ਗੱਲ ਦੇ ਵਿੱਚ ਨਾ ਟੱਲੀ ਬੰਨੀ ਆ ਤੇ ਕਹਿੰਦਾ ਜਿੰਨੀ ਦੇਰ ਟੱਲੀ ਦੀ ਆਵਾਜ਼ ਆਉਂਦੀ ਰਹਿੰਦੀ ਆ ਤੇ ਮੈਨੂੰ ਪਤਾ ਵੀ ਮੇਰਾ ਕੰਮ ਹੋ ਰਿਹਾ ਵੀ ਬਲਦ ਚੱਲ ਰਿਹਾ ਜਦੋਂ ਕਹਿੰਦਾ ਟੱਲੀ ਦੀ ਆਵਾਜ਼ ਬੰਦ ਆਉਣੀ ਬੰਦ ਹੋ ਜਾਂਦੀ ਆ ਤੇ ਕਹਿੰਦਾ ਮੈਂ ਇੱਕ ਸੋਟੀ ਮਾਰਦਾ ਇਹਦੇ ਪੈਸੇ ਤੇ ਫੇਰ ਉਹ ਚੱਲਦਾ ਰਹਿੰਦਾ ਕਾਫੀ ਟਾਈਮ ਤੇ ਉਹ ਜਿਹੜਾ ਵਕੀਲ ਸੀਗਾ ਵਕੀਲ ਜਿਹੜਾ ਸੀਗਾ ਉਹਨੂੰ ਦੁਬਾਰਾ ਫੇਰ ਉਲਟਾ ਕੇ ਕੁਐਸਚਨ ਕਰਦਾ ਕਹਿੰਦਾ ਜੇ ਬਲਦ ਖੜਾ ਹੋ ਕੇ ਉਦੋਂ ਹੀ ਟੱਲੀ ਹਿਲਾਉਂਦਾ ਰਹੇ ਤੇ ਫੇਰ ਉਹਦਾ ਕੀ ਹੱਲ ਆ ਉਹ ਕਹਿੰਦਾ ਭਾਈ ਸਾਹਿਬ ਇਹਨੇ ਵਕਾਲਤ ਵੀ ਹਜੇ ਕੀਤੀ ਤੁਹਾਡੇ ਵੱਲ ਨੂੰ ਵੀ ਜਿਹੜਾ ਓਦਾਂ ਹੀ ਮਤਲਬ ਸੈਰ ਹਿਲਾਉਂਦਾ ਰਹੂਗਾ ਤੇ ਉਹ ਕਹਿੰਦਾ ਵੀ ਇਹਨੇ ਵਕਾਲਤ ਨੀ ਕਹਿੰਦਾ ਇਹਨੇ ਵਕਾਲਤ ਨੀ ਕੀਤੀ ਤੁਹਾਡੇ ਵਾਂਗੂ ਵੀ ਜਿਹੜਾ ਸੈਰ ਓਦਾਂ ਹੀ ਹਿਲਾਉਂਦਾ ਰਹੂਗਾ ਵੀ ਇਹਨੇ ਤਾਂ ਆਪਣੇ ਚਾਲੇ ਤੁਰਿਆ ਜਾਣਾ ਵੀ ਇਹ ਸੀਗੀ ਮੇਨ ਤਾਂ ਇਹਦੀ ਗੱਲ ਲੱਗ ਜਾਊਗੀ
ਜੀ ਜੀ ਬਹੁਤ ਵਧੀਆ ਤੇ ਗੀਤ ਕਿਹੜਾ ਸੁਣੋਗੇ ਜੀ
ਹਾਂਜੀ ਗੀਤ ਤੁਸੀਂ ਸੁਣਾ ਦਿਓ ਗੁਰਦਾਸ ਮਾਨ ਦਾ ਹੈ ਤਾਂ ਉਹ ਤਾਂ ਮੈਂ ਦੋ ਤਿੰਨ ਕੱਢੇ ਪਰ ਮੈਨੂੰ ਜਿਹੜਾ ਪਸੰਦ ਆ ਉਹ ਹੈਗਾ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਇਹ ਮੇਰੇ ਬਹੁਤ ਹਾਲ ਚਾਲ ਚੇਂਜ ਸੌਂਗ ਮੈਨੂੰ ਬਹੁਤ ਵਧੀਆ ਲੱਗਦਾ
ਵੈਸੇ ਤੁਸੀਂ ਨਾ ਦੋ ਤਿੰਨ ਗੀਤਾਂ ਦੀ ਲਿਸਟ ਮੇਰੇ ਤੱਕ ਪਹੁੰਚਾਈ ਸੀ ਤੇ ਉਹਦੇ ਵਿੱਚੋਂ ਵੀ ਮੈਂ ਇੱਕ ਕੱਢ ਕੇ ਵੈਸੇ ਰੱਖਿਆ ਸੀ ਤੇ ਮੈਂ ਕਿਹਾ ਵੀ ਚਲੋ
ਜਿਹੜਾ ਤੁਸੀਂ ਕੱਢਿਆ ਮੈਂ ਸੋਰੀ ਮੈਂ ਕਹਿਣਾ ਭੁੱਲ ਗਿਆ ਜਿਹੜਾ ਤੁਸੀਂ ਕੱਢ ਕੇ ਰੱਖਿਆ ਨਾ ਉਹ ਲਾਓ ਕਿੰਨੇ ਮੇਰੇ ਬਹੁਤ
ਪਸੰਦ ਉਹੀ ਅਸੀਂ ਤੁਹਾਨੂੰ ਸੁਣਾਵਾਂਗੇ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ ਧੰਨਵਾਦ
ਨਹੀਂ ਮੈਨੂੰ ਤਿੰਨੇ ਪਸੰਦ ਹੈ ਜਿਹੜਾ ਤੁਸੀਂ ਕੱਢ ਕੇ ਰੱਖਿਆ ਹੁਣ ਉਹ ਲਾਓ
ਠੀਕ ਹੈ ਜੀ ਜ਼ਰੂਰ ਜ਼ਰੂਰ ਧੰਨਵਾਦ ਸੋ ਪ੍ਰੋਗਰਾਮ ਚ ਇਸ ਵਕਤ ਜੀ ਬਿਲਕੁਲ ਸਾਡੇ ਤਮਾਮ ਸੁਣਨ ਵਾਲੇ ਸਰੋਤੇ ਜੁੜ ਰਹੇ ਨੇ ਲਗਾਤਾਰ ਔਰ ਸਰੋਤਿਆਂ ਚੋਂ ਇਸ ਵਕਤ ਗੁਰਨਾਮ ਜੀ ਕੁਵੈਤ ਵਾਲੇ ਵੀ ਆ ਗਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਰੋਜ਼ਾਨਾ ਦੀ ਤਰ੍ਹਾਂ ਰੰਗਲੀ ਬੋਲ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਰੋਜ਼ਾਨਾ ਦੀ ਤਰ੍ਹਾਂ ਅਸੀਂ ਤੁਹਾਡਾ ਸਵਾਗਤ ਵੀ ਕਰਦੇ ਹਾਂ ਤੇ ਵਧੀਆ ਲੱਗ ਰਿਹਾ ਕਹਿੰਦੇ ਮਨਮੋਹਨ ਵਾਰਿਸ ਦਾ ਇੱਕ ਗੀਤ ਹੈ ਮੈਨੂੰ ਮੇਰੇ ਪਿੰਡ ਦਾ ਬਨੇਰਾ ਚੇਤੇ ਆ ਗਿਆ ਬੜਾ ਖੂਬਸੂਰਤ ਗੀਤ ਯਾਦ ਕਰਵਾ ਦਿੱਤਾ ਜੀ ਤੁਸੀਂ ਪਲੇ ਕਰਾਂਗੇ ਤੁਹਾਡੇ ਲਈ ਤੇ ਕਹਿੰਦੇ ਕਿ ਕਦੇ ਵੇਲ ਮਿਲੇ ਤਾਂ ਆਪਣੀਆਂ ਕਮੀਆਂ ਤੇ ਗੌਰ ਕਰਿਓ ਕਦੇ ਵੇਲ ਮਿਲੇ ਤੇ ਆਪਣੀਆਂ ਕਮੀਆਂ ਤੇ ਗੌਰ ਕਰਿਓ, ਦੂਜਿਆਂ ਨੂੰ ਸ਼ੀਸ਼ਾ ਦਿਖਾਉਣ ਦੀ ਆਦਤ ਛੁੱਟ ਜਾਏਗੀ। ਖੂਬ ਕਾ ਹੈ, ਬਹੁਤ ਸੋਹਣਾ ਜੀ, ਬਹੁਤ ਵਧੀਆ। ਸੋ ਥੈਂਕ ਯੂ ਸੋ ਮਚ ਸਾਂਝ ਪਾਉਣ ਦੇ ਲਈ। ਸੋ ਗੀਤ ਦੇ ਵੱਲ ਚੱਲਦੇ ਆ, ਤੇ ਗੀਤ ਦੇ ਉਸ ਪਾਰ ਹੁਣੇ ਹਾਜ਼ਰ ਹੋ ਰਹੇ ਹਾਂ ਆਪਾਂ। ਜਾਣਾ ਤੁਸੀਂ ਕਿਤੇ ਵੀ ਨਹੀਂ, ਸੁਣਦੇ ਰਹਿਣਾ ਇਸੇ ਤਰ੍ਹਾਂ ਰੇਡੀਓ ਚੰਨ ਪਰਦੇਸੀ। 15 ਮਿੰਟ ਹੋਰ ਨੇ ਸਾਡੇ ਕੋਲ। ਅਗਰ ਤੁਸੀਂ ਕੋਈ ਸ਼ੇਰ ਸ਼ਾਇਰੀ, ਗੀਤ, ਗਜ਼ਲ, ਕਵਿਤਾ, ਨਜ਼ਮ, ਕੋਈ ਮਿੰਨੀ ਕਹਾਣੀ ਸੁਣਾਉਣੀ ਆ ਤੇ ਆ ਜਾਓ।
ਸਾਥ ਦੇ ਸਿਰਾ ਨਾਲ ਨਿਭਾਏ ਫਰਜ਼ ਲੋਕੋ, ਜੇਕਰ ਕਿਤੇ ਲੱਗ ਵੀ ਜਾਵੇ ਸਜਣਾ ਦੀ ਗਲੀ ਨਾ ਜਾਣ, ਨਹੀਂ ਤੇ ਪੈਦੀ ਪਛਾਣ ਸਜਣਾ ਦੀ ਗਲੀ ਚ ਲੜ ਕੇ ਤੇਰੇ ਨਾਲ ਖਾਰ ਖਾਣਗੇ।
ਸੋ ਸਾਡੀ ਗਲੀ ਤਾਂ ਜੀ ਇਥੇ ਵੇਲੇ ਬਿਲਕੁਲ ਸਾਡੇ ਸਰੋਤੇ ਪਹੁੰਚ ਰਹੇ ਨੇ, ਕਾਲ ਕਰ ਰਹੇ ਨੇ, ਸਾਨੂੰ ਜੁੜ ਰਹੇ ਨੇ ਸਾਡੇ ਨਾਲ। ਔਰ ਦੇਖਦੇ ਜੀ ਸਾਡੇ ਅਗਲੇ ਸਰੋਤੇ ਕੌਣ ਨੇ। ਹਾਂਜੀ ਸਵਾਗਤ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸੰਦੀਪ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਸ਼ਮੀਰ ਬੋਲਦੀ ਹਾਂ ਸੈਟਲ ਤੋਂ
ਜੀ। ਬਹੁਤ
ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਪਿਆ ਤੇ ਬੜੇ ਪੁਰਾਣੇ ਪੁਰਾਣੇ ਗਾਣੇ ਸੁਣਨ ਨੂੰ ਤੇ ਬੜੀਆਂ ਸੋਹਣੀਆਂ ਰਚਨਾਵਾਂ ਸੁਣਨ ਨੂੰ ਸਾਰਿਆਂ ਦੀਆਂ ਮਿਲਦੀਆਂ ਪਈਆਂ
ਜੀ। ਤੇ ਤੁਸੀਂ ਅੱਜ ਕੀ ਸੁਣਾਓਗੇ ਫਿਰ, ਤੁਸੀਂ ਵੀ ਕੁਛ ਲੈ ਕੇ ਆਏ ਹੋ?
ਚਲੋ, ਮੈਂ ਅਮਰਿੰਦਰ ਗਿੱਲ ਦਾ ਇੱਕ ਗਾਣਾ, ਮੈਨੂੰ ਬਹੁਤ ਪਸੰਦ ਆ ਬੜਾ। ਪਹਿਲਾਂ ਉਹਨੇ ਪਹਿਲਾਂ ਇਹ ਗਾਣਾ ਸੀ ਉਹਦਾ ਪਤਾ ਨਹੀਂ ਹੋ, ਬੜਾ ਪਹਿਲਾਂ ਮੈਨੂੰ ਬੜਾ ਪਸੰਦ ਆ ਉਹਦੀਆਂ ਲਾਈਨਾਂ, ਮੈਂ ਸੁਣਾ ਦਿੰਦੀ ਥੋੜੀ।
ਹਾਂਜੀ ਹਾਂਜੀ ਪਲੀਜ਼।
ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ, ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ, ਕਿੰਜ ਲੱਗਦਾ ਮੇਰੇ ਬਿਨ ਰਹਿਣਾ ਸੁਣੋ, ਜੇ ਮਿਲੇ ਉਹ ਕੁੜੀ, ਮਿਲੇ ਉਹ ਕੁੜੀ ਤਾਂ ਕਰਦੇ ਕਹਿਣਾ ਉਹ ਸੁਣੋ, ਜੇ ਮਿਲੇ ਉਹ ਕੁੜੀ ਮੈਂ ਤਾਂ ਅੱਜ ਮੱਥੇ ਉੱਤੇ ਚੰਨ ਕਰ ਦਿੰਦਾ ਸੀ, ਤੋੜੂ ਤੋੜੂ ਤਾਰੇ ਉਹਦੀ ਮੰਗ ਭਰ ਦਿੰਦਾ ਸੀ, ਮੈਂ ਤਾਂ ਉਹਦੇ ਮੱਥੇ ਉੱਤੇ ਚੰਨ ਤਾਰ ਦਿੰਦਾ ਸੀ, ਤੋੜੂ ਤੋੜੂ ਤਾਰੇ ਉਹਦੀ ਮੰਗ ਭਰ ਦਿੰਦਾ ਸੀ, ਫਿਰ ਦਿੱਤਾ ਕਿਸੇ ਹੋ ਜਿਹਾ ਗਣਾ ਸੁਣੂ, ਜੇ ਮਿਲੇ ਉਹ ਕੁੜੀ, ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਹ ਸੁਣੋ, ਜੇ ਮਿਲੇ ਉਹ ਕੁੜੀ ਮੇਰੇ ਲੱਗੀ ਸੱਟ ਵੇਖ
ਤਾਹੀ ਉਹ ਕਹਿੰਦੀ ਸੀ ਆਪਣੇ ਵੀ ਉਸੇ ਥਾਂ ਤੇ ਪੱਟੀ ਬੰਨ ਲੈਂਦੀ ਸੀ ਮੇਰੇ ਲੱਗੀ ਸੱਟ ਵੇਖ ਤਾਹੀ ਰੋ ਪੈਂਦੀ ਸੀ ਆਪਣੇ ਵੀ ਉਸੇ ਥਾਂ ਤੇ ਪੱਟੀ ਬੰਨ ਲੈਂਦੀ ਸੀ ਦੁੱਖ ਆ ਗਿਆ ਕਿ ਨਹੀਂ ਅਜੇ ਸਣਾ ਸੁਣੋ ਦੇ ਮਿਲੇ ਉਹ ਕੁੜੀ ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਹ ਸੁਣੋ ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ ਥੈਂਕ ਯੂ ਸੰਦੀਪ
ਬਾਤ ਹੈ ਜੀ ਬਹੁਤ ਸੋਹਣਾ ਔਰ ਬਾਕੀ ਗੀਤ ਵੀ ਇੰਨਾ ਪਿਆਰਾ ਹੈ ਬਾਕੀ ਤੁਸੀਂ ਸੁਣਾਇਆ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਹੈ ਸੱਚੀ
ਸੰਦੀਪ ਜਦੋਂ
ਜੀ
ਹੈਲੋ ਸੰਦੀਪ ਜਦੋਂ ਆਪਾਂ ਨਾ ਪਹਿਲਾਂ ਪਹਿਲਾਂ ਇੰਡੋ ਕੈਨੇਡੀਆ ਦੇ ਵਿੱਚ ਮਤਲਬ ਪੰਜਾਬ ਤੋਂ ਦਿੱਲੀ ਨੂੰ ਆਉਂਦੇ ਸੀ ਨਾ
ਜੀ ਜੀ
ਤੇ ਉਦੋਂ ਨਾ ਚਾਹੇ ਰਾਤ ਦਾ 1 ਵਜਿਆ ਹੋਵੇ ਚਾਹੇ 1:30 ਵਜਿਆ ਹੋਵੇ ਜਿੰਨੇ ਪੰਜਾਬ ਦੇ ਜਿੰਨੇ ਹਰਿਆਣਾ ਪ੍ਰਾਂਤ ਦੇ ਢਾਬੇ ਸਾਰਿਆਂ ਤੇ ਇਹ ਵੱਜਦਾ ਹੁੰਦਾ ਸੀ ਤੇ ਮੈਨੂੰ ਏਦਾਂ ਲੱਗਦਾ ਹੁੰਦਾ ਸੀ ਕਿ ਅਮਰਿੰਦਰ ਗਿੱਲ ਨੂੰ ਸਾਰਿਆਂ ਨੂੰ ਇੱਕ ਸੁਨੇਹਾ ਦਿੰਦਾ ਪਿਆ ਜੇ ਉਹ ਕੁੜੀ ਮਿਲੇ ਤਾਂ ਮੇਰਾ ਸੁਨੇਹਾ ਜਰੂਰ ਦੇ ਦੇਣ ਥੈਂਕ ਯੂ
ਜੀ ਥੈਂਕ ਯੂ ਸੋ ਮਚ ਬਹੁਤ ਵਧੀਆ ਸੀ ਕਿ ਯਾਦ ਜੁੜੀ ਹੁੰਦੀ ਹੈ ਜੀ ਹਰ ਗੀਤ ਦੇ ਨਾਲ ਤੇ ਬਹੁਤ ਖੂਬਸੂਰਤ ਗੀਤ ਹੈ ਬੜਾ ਪੁਰਾਣਾ ਗੀਤ ਹੈ ਪਰ ਅੱਜ ਵੀ ਬਿਲਕੁਲ ਜੀ ਉਨਾ ਹੀ ਅਮਰਿੰਦਰ ਗਿੱਲ ਦੇ ਤਾਂ ਕਹਿਣੇ ਹੀ ਕੀ ਨੇ ਜੀ ਉਹਨਾਂ ਦੇ ਹਰ ਇੱਕ ਗਾਣੇ ਚ ਇੱਕ ਬੜੀ ਖਾਸ ਗੱਲ ਹੁੰਦੀ ਹੈ ਔਰ ਬਹੁਤ ਪਿਆਰੇ ਗੀਤ ਨੇ ਜੀ ਖੈਰ ਇੱਥੇ ਤੁਹਾਡੇ ਨਾਲ ਇਸ ਵਕਤ ਇੱਕ ਛੋਟੀ ਜਿਹੀ ਮਿੰਨੀ ਜਿਹੀ ਨਿੱਕੀ ਜਿਹੀ ਪਿਆਰੀ ਜਿਹੀ ਕਹਾਣੀ ਹੈ ਭੁਪਿੰਦਰ ਸਿੰਘ ਮਾਨ ਹੋਣਾ ਦੀ ਲਿਖੀ ਹੋਈ ਉਹ ਸਾਂਝੀ ਕਰਨੀ ਆ ਰੀਤ ਜਿਸ ਦਾ ਟਾਈਟਲ ਹੈ ਤੇ ਉਹ ਬਹੁਤ ਖੂਬਸੂਰਤ ਲਿਖਦੇ ਨੇ ਤੇ ਇੱਕ ਜਗ੍ਹਾ ਰੀਤ ਕਹਾਣੀ ਜਦੋਂ ਉਹਨਾਂ ਨੇ ਲਿਖੀ ਤਾਂ ਮੈਂ ਬਿਲਕੁਲ ਤੁਹਾਡੇ ਨਾਲ ਹੁਣ ਸ਼ੇਅਰ ਕਰਨ ਵਾਲੀ ਹਾਂ ਤੇ ਉਹਦੇ ਵਿੱਚ ਕੀ ਹੈ ਜੀ ਬੜੀ ਨਿੱਕੀ ਜਿਹੀ ਕਹਾਣੀ ਆ ਪਾਪਾ ਜੀ ਆਹ ਕਮੀਜ਼ ਦੇਖਿਓ ਪਾ ਕੇ ਪੁੱਤ ਦੀ ਗੱਲ ਸੁਣ ਕੇ ਦਵਿੰਦਰ ਨੇ ਸਿਰ ਉੱਪਰ ਚੁੱਕਿਆ ਬਹੁਤ ਸੋਹਣੀ ਕਮੀਜ਼ ਲਈ ਖੜੇ ਬੇਟੇ ਦੇ ਵੱਲ ਧਿਆਨ ਦੇ ਨਾਲ ਦੇਖਿਆ ਉਹ ਭਾਈ ਹੁਣ ਰਿਟਾਇਰਮੈਂਟ ਤੋਂ ਬਾਅਦ ਮੈਂ ਕੀ ਕਰਨੀ ਹੈ ਇਹ ਕਮੀਜ਼ ਤੂੰ ਹੀ ਪਾ ਲੈ ਮੈਂ ਨੀ ਪਾਉਣੀ ਉਸਨੇ ਖਰਬੇ ਜੇ ਢੰਗ ਦੇ ਨਾਲ ਕਿਹਾ ਮੁੰਡੇ ਨੂੰ ਉਸੇ ਤਰ੍ਹਾਂ ਖੜਾ ਦੇਖ ਕੇ ਫਿਰ ਬੋਲਿਆ ਕਿੰਨੀ ਵਾਰ ਕਿਹਾ ਮੇਰੇ ਕੋਲ ਪਹਿਲਾਂ ਹੀ ਬਥੇਰੇ ਕੱਪੜੇ ਪਏ ਨੇ ਉਹਦੀ ਆਵਾਜ਼ ਵਿੱਚ ਨਾ ਖਿੱਜ ਵੀ ਸ਼ਾਮਿਲ ਸੀ ਪਾਪਾ ਜੀ ਮੈਨੂੰ ਇਹ ਕਿਸੇ ਦੋਸਤ ਨੇ ਦਿੱਤੀ ਹੈ ਤੋਹਫੇ ਵਿੱਚ ਉਹਨੂੰ ਸਾਈਜ਼ ਦਾ ਭੁਲੇਖਾ ਲੱਗ ਗਿਆ ਮੇਰੇ ਥੋੜਾ ਖੁੱਲਾ ਤੁਹਾਡੇ ਠੀਕ ਰਹੂ ਪੁੱਤਰ ਨੇ ਫੇਰ ਜ਼ੋਰ ਦਿੱਤਾ ਲੈ ਦੱਸ ਸਾਡਾ ਦੋਵਾਂ ਦਾ ਤਾਂ ਇੱਕੋ ਮੇਚ ਹੈ ਇਹਦੇ ਖੁੱਲਾ ਤਾਂ ਮੇਰੇ ਕਿਵੇਂ ਆਊ ਉਹ ਆਪਣੀ ਕੋਲ ਬੈਠੀ ਪਤਨੀ ਨੂੰ ਮੁਖਾਤਿਬ ਹੋਇਆ ਬੋਲਿਆ ਪਤਨੀ ਨੇ ਬੇਟੇ ਦੇ ਹੱਥੋਂ ਕਮੀਜ਼ ਫੜ ਲਿਆ ਤੇ ਕਿਹਾ ਚੱਲ ਇਹ ਪਾ ਕੇ ਸਾਈਜ਼ ਚੈੱਕ ਕਰ ਲੈਂਦੇ ਨੇ ਬੇਟਾ ਕਮੀਜ਼ ਫੜਾ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਤੁਸੀਂ ਵੀ ਨਾ ਕਈ ਵਾਰੀ ਨਿਆਣੇ ਬਣ ਜਾਂਦੇ ਹੋ ਵਿਚਾਰਾ ਬੜੇ ਪਿਆਰ ਦੇ ਨਾਲ ਲਿਆਇਆ ਤੁਸੀਂ ਫੜ ਲੋ ਪਤਨੀ ਦੀ ਆਵਾਜ਼ ਨਿਹੋਰੇ ਵਾਂਗੂ ਉਹਦੇ ਕੰਨਾਂ ਦੇ ਨਾਲ ਟਕਰਾਈ ਜਦੋਂ ਲੋੜ ਹੀ ਨਹੀਂ ਤਾਂ ਕਾਹਨੂੰ ਕਾਟ ਮਾਰਨਾ ਹੁੰਦਾ ਕਿਸੇ ਚੀਜ਼ ਨੂੰ ਉਸਨੇ ਔਖਾ ਹੋ ਕੇ ਫਿਰ ਉੱਤਰ ਦਿੱਤਾ ਪਤਨੀ ਕੁਝ ਸਮਾਂ ਤਾਂ ਚੁੱਪ ਰਹੀ ਪਰ ਫਿਰ ਬੋਲੀ ਕੱਲ ਪੁੱਛ ਰਿਹਾ ਸੀ ਕਿ ਭੂਆ ਦੀ ਕੁੜੀ ਦੇ ਵਿਆਹ ਵਿੱਚ ਪਾਪਾ ਕਿਹੜੀ ਕਮੀਜ਼ ਪਾ ਕੇ ਜਾਣਗੇ ਮੇਰੇ ਦੱਸਣ ਤੇ ਕਿ ਪੁਰਾਣੀ ਤਾਂ ਇਹ ਲੈ ਆਇਆ ਤੇ ਤੁਹਾਡੇ ਗੁੱਸੇ ਹੋਣ ਤੋਂ ਡਰਦਾ ਦੋਸਤ ਦਾ ਬਹਾਨਾ ਲਾ ਗਿਆ ਪਤਨੀ ਦੀ ਗੱਲ ਸੁਣ ਕੇ ਉਹਦਾ ਮਨ ਬੇਟੇ ਦੇ ਲਈ ਪਿਆਰ ਦੇ ਨਾਲ ਭਰ ਆਇਆ ਉਸ ਸਮੇਂ ਪਤਨੀ ਦੀ ਆਵਾਜ਼ ਕੰਨਾਂ ਦੇ ਨਾਲ ਟਕਰਾਈ ਤੁਸੀਂ ਆਪਣਾ ਸਮਾਂ ਯਾਦ ਕਰੋ ਜਦੋਂ ਵੱਡੇ ਪਾਪਾ ਨੂੰ ਤੁਸੀਂ ਵੀ ਤਾਂ ਇਸੇ ਤਰ੍ਹਾਂ ਮੇਚ ਨਾ ਆਉਣ ਦਾ ਬਹਾਨਾ ਲਾ ਕੇ ਆਪਣੇ ਕੱਪੜੇ ਦੇ ਦਿੰਦੇ ਹੁੰਦੇ ਸੀਗੇ ਬਸ ਇਸ ਨੇ ਤਾਂ ਉਸੇ ਰੀਤ ਨੂੰ ਅੱਗੇ ਵਧਾਇਆ ਨਾ ਪਤਨੀ ਦੀਆਂ ਗੱਲਾਂ ਸੁਣ ਕੇ ਦੋ ਅਥਰੂ ਉਹਨਾਂ ਦੀਆਂ ਗੱਲਾਂ ਤੇ ਆ ਗਏ ਪਤਨੀ ਨੇ ਵੀ ਦੇਖਿਆ ਮੁਸਕੁਰਾਈ ਕਿਉਂਕਿ ਉਹ ਜਾਣਦੀ ਸੀ ਕਿ ਇਹ ਦੁੱਖ ਦੇ ਨਹੀਂ ਪਿਆਰ ਦੀ ਨਿਸ਼ਾਨੀ ਹੈ ਸੋ ਜੀ ਕਹਾਣੀ ਸੀ ਰੀਤ ਔਰ ਰਾਸ ਕਰਦੇ ਤੁਹਾਨੂੰ ਚੰਗੀ ਲੱਗੀ ਹੋਏਗੀ। ਪ੍ਰਦੀਪ ਸ਼ਾਹੀ ਜੀ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਇਟਲੀ ਤੋਂ। ਸਤਿ ਸ੍ਰੀ ਅਕਾਲ ਕਹਿੰਦੇ ਜੀ, ਨਾਈਸ ਪ੍ਰੋਗਰਾਮ ਤੇ ਇੱਕ ਗੀਤ ਹੈ ਜੀ ਅਮਰਿੰਦਰ ਗਿੱਲ ਹੋਣਾ ਦੀ ਆਵਾਜ਼ ਜੀ ਤੇ ਉਹ ਸੁਣਨ ਦੀ ਫਰਮਾਇਸ਼ ਕੀਤੀ, ਆਪਾਂ ਜ਼ਰੂਰ ਜਾਂਦੇ ਜਾਂਦੇ ਪਲੇ ਕਰਾਂਗੇ, ਬਹੁਤ ਮਿਹਰਬਾਨੀ ਜੀ। ਤੇ ਫਿਲਹਾਲ ਇੱਥੇ ਗੀਤ ਆ ਰਿਹਾ ਹੈ ਗੁਰਨਾਮ ਜੀ ਦੀ ਪਸੰਦ ਆ ਪਹਿਲਾਂ, ਸੋ ਆਪਾਂ ਪਹਿਲਾਂ ਇਹ ਸੁਣਦੇ ਹਾਂ ਫਿਰ ਅੱਗੇ ਵਧਦੇ ਹਾਂ ਜੀ।
ਮੈਨੂੰ ਮੇਰੇ ਘਰ ਦਾ ਬਨੇਰਾ
ਚੇਤੇ ਆ ਗਿਆ,
ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ। ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ, ਵੱਖਰਾ ਨਜ਼ਾਰਾ ਯਾਰੋ ਪਿੰਡ ਦੇ ਸਕੂਲ ਦਾ, ਅੜਪ ਸੁਭਾ ਸੇਵਾ ਸਿੰਘ ਦੇ ਅਸੂਲ ਦਾ। ਉਹਦੇ ਕੋਲੋਂ ਪੜੀ ਹੋਈ ਪੜ੍ਹਾਈ ਨਹੀਂ ਉਹ ਭੁੱਲਦੀ, ਘੋਟ ਘੋਟ ਖਾਨੇ ਵਿੱਚ ਪਾਈ ਨਹੀਂ ਉਹ ਭੁੱਲਦੀ, ਕੰਨ ਉੱਤੇ ਵੱਜਿਆ ਲਫੇੜਾ ਚੇਤੇ ਆ ਗਿਆ। ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ ਗਿਆ, ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ। ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ,
ਅਵੇਲੇਬਲ ਔਨ ਆਈਟਿਊਨਸ।
ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕੋਠਿਆਂ ਤੇ ਮੰਜੇ ਹੋਣੇ ਤੇ ਪੱਤਾ ਵੀ ਨਹੀਂ ਹਿੱਲਣਾ, ਕਈ ਕੋਠੇ ਟੱਪ ਕੇ ਪਿਆਰਿਆਂ ਨੂੰ ਮਿਲਣਾ, ਕੋਠਿਆਂ ਤੇ ਮੰਜੇ ਹੋਣੇ ਪੱਤਾ ਵੀ ਨਹੀਂ ਹਿੱਲਣਾ। ਕਿਣ ਕਿਣ ਪੁਰ ਦਿੰਦੇ ਹਵਾਸੀ ਵਗਾਏ, ਰੌਲਾ ਰੂਲਾ ਪਾ ਕੇ ਦਿੰਦੇ ਨੇਰੀਆਂ ਚੁਲਾਏ, ਪੱਥਲਾਂ ਦਾ ਪੈਂਦਾ ਸੀ ਜੋ ਘੇਰਾ ਚੇਤੇ ਆ ਗਿਆ, ਮੈਨੂੰ ਮੇਰੇ ਘਰ ਦਾ।
ਸੋ ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ, ਕਹਿੰਦੇ ਸੋਹਣਾ ਸੁਪਨਾ ਬੀਤ ਗਿਆ ਉਹ ਬਚਪਨ ਖੇਲ ਤਰ੍ਹਾਂ, ਸੋਹਣਾ ਸੁਪਨਾ ਬੀਤ ਗਿਆ ਉਹ ਬਚਪਨ ਖੇਲ ਤਰ੍ਹਾਂ, ਬਾਕੀ ਦੀ ਮਖਸੂਸ ਪਰੀ ਹੁਣ ਲੱਗਦੀ ਜੇਲ ਤਰ੍ਹਾਂ। ਸੋ ਖੈਰ ਬਚਪਨ ਤਾਂ ਬਿਲਕੁਲ ਜੀ ਭੁਲਾਇਆ ਨਹੀਂ ਭੁੱਲਦਾ, ਸੋ ਅਜਿਹਾ ਖੂਬਸੂਰਤ ਬਚਪਨ ਹੁੰਦਾ ਸਭ ਦੀ ਜ਼ਿੰਦਗੀ ਇੱਕ ਬਚਪਨ ਦਾ ਇੱਕ ਅਜਿਹਾ ਪਲ ਹੁੰਦਾ ਮੇਰੇ ਖਿਆਲ ਜਿਹੜਾ ਇਨਸਾਨ ਕਦੇ ਵੀ ਨਹੀਂ ਭੁੱਲ ਪਾਉਂਦਾ। ਸੋ ਗੁਰਮੀਤ ਸਿੰਘ ਭੁੱਲਰ ਜੀ ਕਵੈਤ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਲੱਕ ਕਹਿੰਦੇ ਨੇ, ਗੁੱਡ ਸ਼ੋ ਕਹਿੰਦੇ ਨੇ, ਧੰਨਵਾਦ ਜੀ, ਬਹੁਤ ਮਿਹਰਬਾਨੀ। ਔਰ ਦੂਜੇ ਹੀ ਪਾਸੇ ਮਨੀ ਗੁਲਾਟੀ ਜੀ ਸਤਿ ਸ੍ਰੀ ਅਕਾਲ ਕਹਿੰਦੇ ਨੇ, ਪਵ ਸ਼ਰਮਾ ਜੀ ਨੂੰ ਕਹਿੰਦੇ ਨੇ ਨਾਈਸ ਚੋਇਸ ਗੁੱਡ ਗੋਇੰਗ, ਸੋ ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜੁੜਨ ਦੇ ਲਈ, ਧੰਨਵਾਦ, ਥੈਂਕ ਯੂ ਸੋ ਮਚ ਜਿੰਨੇ ਵੀ ਸਰੋਤ ਜੁੜੇ। ਪ੍ਰਦੀਪ ਜੀ ਦੀ ਪਸੰਦ ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਇਹ ਆਖਰੀ ਗੀਤ, ਤੇ ਇਸੇ ਦੇ ਨਾਲ ਹੀ ਤੁਹਾਡੇ ਸਾਰਿਆਂ ਕੋਲੋਂ ਫਿਰ ਮੈਂ ਇਜਾਜ਼ਤ ਵੀ ਲਵਾਂਗੀ, ਕੱਲ ਫਿਰ ਹਾਜ਼ਰ ਹੋਵਾਂਗੇ ਜੀ ਇੱਕ ਨਵੇਂ ਵਿਸ਼ੇ ਦੇ ਨਾਲ, ਨਵੀਆਂ ਗੱਲਾਂ ਦੇ ਨਾਲ। ਤਦ ਤੱਕ ਲਈ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਖੁਸ਼ ਰਹੋ, ਹੱਸੇ ਰਹੋ, ਮੁਸਕਰਾਉਂਦੇ ਰਹੋ ਔਰ ਜੁੜੇ ਰਹੋ ਜੀ ਰੇਡੀਓ ਚੰਨ ਪਰਦੇਸੀ ਦੇ ਨਾਲ। ਹਾਂਜੀ, ਜੇ ਪ੍ਰੋਗਰਾਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਪ੍ਰੋਗਰਾਮ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਤਾਂ ਉਹਦੇ ਲਈ ਫੇਸਬੁੱਕ ਪੇਜ ਆ ਜੇ ਸੰਦੀਪ ਕੌਰ ਦੇ ਨਾਮ ਨਾਲ ਹੈ, ਠੀਕ, ਤੁਸੀਂ ਆਪਣਾ ਮੈਸੇਜ ਛੱਡ ਸਕਦੇ ਹੋ ਜੀ। ਤੇ ਹੁਣ ਤੁਹਾਡੇ ਕੋਲ ਲੈਣੇ ਆ ਜੀ ਆ ਗਿਆ, ਸਤਿ ਸ੍ਰੀ ਅਕਾਲ ਜੀ।
ਮੈਨੂੰ ਪੀਣ ਲਈ ਨਾ ਆਖੋ ਚਾ, ਹਾਲੇ ਤਾਂ ਆਬਾਦ ਨੇ, ਮੈਨੂੰ ਪੀਣ ਲਈ ਨਾ ਆਖੋ ਚਾ, हाले ताया बाद ने मैनू मेरे बापू दे ख्वाब सारे याद ने मैनू मेरे बापू दे ख्वाब सारे याद ने
राखेत मेरे दे नित्ते औसियां पौंदे ने फुल नरमे वाले पखड़े वांग सताउंदे ने राखेत मेरे दे नित्ते औसियां पौंदे ने फुल नरमे वाले पखड़े वांग सताउंदे ने
पे लाई जांदा कल्ला हो गया वलैती पुत खुशियां च चला हो कणकां नूं पानी आपे लाई जांदा कल्ला हो गया वलैती पुत खुशियां च चला हो चावी ता तोड़े होने महंगी होई चावी ता तोड़े होने महंगी होई खाद ने मैनू मेरे बापू दे ख्वाब सारे याद ने मैनू मेरे बापू दे ख्वाब सारे याद